37 73
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਬਾਈਡਨ ਤੇ ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚੋਣ ਜਿੱਤੀ। ਬ੍ਰੈਂਪਟਨ ਸਰਕਾਰ ਦੀ ਚੀਫ ਵਿਪ ਬਣਨ ਤੇ ਰੂਬੀ ਸੋਤਾ ਦਾ ਸਨਮਾਨ। ਹਿਮਾਚਲ ਪ੍ਰਦੇਸ਼ ਦੇ ਸਪੀਕਰ ਨੇ ਕਾਂਗਰਸ ਦੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ। ਸ਼ੁਭਕਰਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਕਿਸਾਨਾਂ ਦਾ ਕਾਫਲਾ ਦੇ ਲੈ ਕੇ ਢਾਬੀ ਗੁਜਰਾ ਪੁੱਜਿਆ। ਅੱਜ ਕੀਤਾ ਜਾਵੇਗਾ ਸੰਸਕਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚੋਣ ਤੇ ਜਿੱਤ ਹਾਸਲ ਕੀਤੀ ਹੈ। ਬਾਈਡਨ ਨੇ ਮਿਨੀਸੋਟਾ ਤੋਂ ਡੀਨ ਫਿਲਿਪਸ ਨੂੰ ਹਰਾਇਆ, ਜੋ ਡੈਮੋਕ੍ਰੇਟਿਕ ਪ੍ਰਾਇਮਰੀ ਚ ਉਨ੍ਹਾਂ ਨੂੰ ਟੱਕਰ ਦੇ ਰਹੇ ਸਨ। ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚ ਜਿੱਤ ਦੇ ਨਾਲ ਹੀ ਹੁਣ ਤੱਕ 5 ਪ੍ਰਾਇਮਰੀ ਚੋਣ ਚ ਜਿੱਤਾ ਦਰਜ ਕਰ ਲਈ ਹੈ। ਮਿਸ਼ੀਗਨ ਚ ਉਨ੍ਹਾਂ ਆਪਣੀ ਧੁਰ ਵਿਰੋਧੀ ਭਾਰਤੀ ਅਮਰੀਕੀ ਨਿੱਕੀ ਹੈਲੀ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਨਾਲ ਉਹ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਦੇ ਹੋਰ ਨੇੜੇ ਢੁੱਕ ਗਏ ਹਨ। ਇਸ ਤੋਂ ਪਹਿਲਾਂ ਟਰੰਪ ਨੇ ਸ਼ਨੀਚਰਵਾਰ ਨੂੰ ਨਿੱਕੀ ਹੈਲੀ ਨੂੰ ਉਸ ਦੇ ਗ੍ਰਹਿ ਸੂਬੇ ਸਾਊਥ ਕੈਰੋਲਾਈਨ ਦੀ ਪ੍ਰਾਇਮਰੀ ਚੋਣ ਚ ਹਰਾ ਦਿੱਤਾ ਸੀ। ਕਿਸੇ ਵੀ ਦਾਅਵੇਦਾਰ ਨੂੰ ਪਾਰਟੀ ਦਾ ਉਮੀਦਵਾਰ ਬਣਨ ਲਈ 1215 ਡੈਲੀਗੇਟ ਦੀ ਹਮਾਇਤ ਦੀ ਲੋੜ ਹੁੰਦੀ ਹੈ। ਸ਼ਨੀਚਰਵਾਰ ਤੱਕ ਹੈਲੀ ਨੇ 17 ਅਤੇ ਟਰੰਪ ਨੇ 92 ਡੈਲੀਗੇਟ ਦੀ ਹਮਾਇਤ ਹਾਸਲ ਕਰ ਲਈ ਸੀ। ਬਾਈਡਨ ਨੇ ਹਰੇਕ ਮਿਸ਼ੀਗਨ ਫਾਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਾਂ ਦੇ ਹੱਕ ਦੀ ਵਰਤੋਂ ਅਤੇ ਲੋਕਤੰਤਰ ਦੇ ਜਸ਼ਨ ਚ ਹਿੱਸਾ ਲੈਣ ਲਈ ਹੀ ਅਮਰੀਕਾ ਮਹਾਨ ਬਣਦਾ ਹੈ। ਅਗਲੇ ਮੰਗਲਵਾਰ 21 ਸੂਬਿਆਂ ਚ ਪ੍ਰਾਇਮਰੀ ਚੋਣਾਂ ਹੋਣਗੀਆਂ। ਮੌਜੂਦਾ ਰੁਝਾਨ ਮੁਤਾਬਕ ਟਰੰਪ ਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਭਗ ਤੈਅ ਲੱਗ ਰਿਹਾ ਹੈ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਾਂਗ ਇਸ ਵਾਰ ਵੀ ਬਾਈਡਨ ਦਾ ਟਰੰਪ ਨਾਲ ਮੁਕਾਬਲਾ ਹੋਣ ਦੇ ਆਸਾਰ ਹਨ। ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਵੱਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਜੰਡਿਆਲੀ ਕਲਾਂ ਦੀ ਧੀ ਅਤੇ ਬ੍ਰੈਂਪਟਨ ਦੀ ਸੰਸਦ ਮੈਂਬਰ ਰੂਬੀ ਸੋਤਾ ਨੂੰ ਉਸਦੀ ਗੈਰ ਹਾਜ਼ਰੀ ਵਿਚ ਸਨਮਾਨਿਤ ਕੀਤਾ ਗਿਆ। ਓਨਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜੰਡਾਲੀ ਅਤੇ ਉਸਦੀ ਪਤਨੀ ਸੁਰਿੰਦਰ ਕੌਰ ਨੇ ਆਪਣੀ ਧੀ, ਜੋ ਹਾਲ ਹੀ ਵਿਚ ਬ੍ਰੈਂਪਟਨ ਵਿਚ ਹਾਊਸ ਆਫ ਕਾਮਨਜ਼ ਵਿਚ ਚੀਫ ਗਵਰਨਮੈਂਟ ਵਿਪ ਨਿਯੁਕਤ ਕੀਤੀ ਗਈ ਹੈ ਨੂੰ ਭੇਂਟ ਕੀਤੇ ਜਾਣ ਵਾਲੇ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ ਪ੍ਰਾਪਤ ਕੀਤੇ। ਸਮਾਗਮ ਦੇ ਕਨਵੀਨਰ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ ਨੇ ਦਸਿਆ ਕਿ ਰੂਬੀ ਸੋਤਾ ਅਤੇ ਜੰਡਿਆਲੀ ਪਰਿਵਾਰ ਵੱਲੋਂ ਬ੍ਰੈਂਪਟਨ ਅਤੇ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿਚ ਰਹਿ ਰਹੇ ਪੰਜਾਬੀਆਂ ਦੀ ਸੇਵਾ ਵਿਚ ਪਾਏ ਯੋਗਦਾਨ ਨੂੰ ਦੇਖਦਿਆਂ ਕਰੀਬ 2 ਦਰਜਨ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਰੂਬੀ ਸੋਤਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਵਿੰਦਰ ਪੁਰੀ, ਸੁਰਿੰਦਰ ਕੁਰੜ ਛਾਪਾ, ਕੇਦਾਰ ਕਪਲਾ, ਸਿਰਾਜ ਮੁਹੰਮਦ, ਅਵਤਾਰ ਸਿੰਘ ਜੱਸਲ ਤੇ ਡਾਕਟਰ ਸੁਨੀਤਾ ਹਿੰਦ, ਪ੍ਰਧਾਨ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਨੇ ਰੂਬੀ ਸੋਤਾ ਦੀ ਸ਼ਲਾਘਾ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸੰਸਦ ਵਿਚ ਵਿੱਤ ਬਿੱਲ ਦੇ ਸਰਕਾਰ ਦੇ ਪੱਖ ਵਿਚ ਵੋਟ ਪਾਉਣ ਲਈ ਪਾਰਟੀ ਵਿਪ ਦੀ ਉਲੰਘਣਾ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਅਯੋਗ ਠਹਿਰਾਏ ਵਿਧਾਇਕਾਂ ਵਿਚ ਰਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵੀ ਠਾਕੁਰ ਅਤੇ ਚਤੰਨਿਆ ਸ਼ਰਮਾ ਸ਼ਾਮਲ ਹਨ। ਪੱਤਰਕਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਪਠਾਨੀਆ, ਜਿਨ੍ਹਾਂ ਨੇ ਬੁੱਧਵਾਰ ਨੂੰ ਵਿਧਾਇਕ ਦੀ ਅਯੋਗਤਾ ਤੇ ਆਪਣਾ ਫੈਸਲਾ ਸੁਰੱਖਿਆ ਰੱਖ ਲਿਆ ਸੀ, ਨੇ ਕਿਹਾ ਕਿ ਵਿਧਾਇਕਾਂ ਨੇ ਪਾਰਟੀ ਦੀਆਂ ਟਿਕਟਾਂ ਤੇ ਚੁਣੇ ਜਾਣ ਕਾਰਨ ਕਾਂਗਰਸ ਦੇ ਵਿਪ ਦੀ ਉਲੰਘਣਾ ਕਰਕੇ ਦਲ ਬਦਲ ਵਿਰੋਧੀ ਕਾਨੂੰਨ ਦੀ ਉਲੰਘਣਾ ਕੀਤੀ ਹੈ। 21 ਫਰਵਰੀ ਨੂੰ ਢਾਬੀ ਗੁਜਰਾਂ ਵਿਖੇ ਸਿਰ ਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਬਠਿੰਡਾ ਜ਼ਿਲ੍ਹੇ ਬੱਲੋ ਪਿੰਡ ਦੇ ਵਸਨੀਕ 23 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਪਰਚਾ ਦਰਜ ਹੋਣ ਬਾਅਦ ਉਸਦਾ ਲੰਘੀ ਅੱਧੀ ਰਾਤ ਸਰਕਾਰੀ ਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਕਰਾ ਦਿੱਤਾ ਗਿਆ ਹੈ। ਇਸ ਮਗਰੋਂ ਉਸਦੀ ਲਾਸ਼ ਲੈ ਕੇ ਕਿਸਾਨਾਂ ਦਾ ਕਾਫਲਾ ਅੱਜ ਢਾਬੀ ਗੁਜਰਾਂ ਬਾਰਡਰ ਤੇ ਪਹੁੰਚਿਆ। ਕਾਫਲੇ ਦੀ ਅਗਵਾਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ੁਭਕਰਨ ਦੀ ਦੇਹ ਤੇ ਫੁੱਲ ਦੀ ਵਰਖਾ ਕਰਕੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮਗਰੋਂ ਇਹ ਕਾਫਲਾ ਸ਼ੁਭਕਰਨ ਦੇ ਪਿੰਡ ਬੱਲੋ ਵਿਖੇ ਪਹੁੰਚੇਗਾ, ਜਿੱਥੇ ਅੱਜ ਉਸ ਦਾ ਸੰਸਕਾਰ ਕੀਤਾ ਜਾਵੇਗਾ। PMLN ਦੇ ਨੇਤਾ ਨਵਾਜ਼ ਸ਼ਰੀਫ ਅਤੇ ਸ਼ਹਿਬਾਜ਼ ਸ਼ਰੀਫ ਨੇ PTI ਦੇ ਸੰਸਥਾਪਕ ਵੱਲੋਂ IMF ਨੂੰ ਲਿਖੇ ਪੱਤਰ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਹੈ। ਨਵਾਜ਼ ਸ਼ਰੀਫ ਨੇ ਸੰਸਦ ਭਵਨ ਪਹੁੰਚਣ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ IMF ਨੂੰ ਪੱਤਰ ਲਿਖਣਾ ਰਾਸ਼ਟਰਵਾਦ ਦੇ ਬਰਾਬਰ ਹੈ। ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਇਸ ਤਰ੍ਹਾਂ ਦਾ ਪੱਤਰ ਨਹੀਂ ਲਿਖ ਸਕਦੀ। ਤੁਸੀਂ ਇਹ ਚਿੱਠੀ ਤੋਂ ਆਪਣੇ ਸਿੱਟੇ ਕੱਢ ਸਕਦੇ ਹੋ। ਇਸ ਸਬੰਧ ਚ ਗੱਲ ਕਰਦੇ ਹੋਏ PMLN ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ PTI IMF ਦੇ ਸੰਸਥਾਪਕ ਨੇ ਲਿਖਿਆ ਕਿ ਕੋਈ ਨਵਾਂ ਨਹੀਂ ਪ੍ਰੋਗਰਾਮ ਪਾਕਿਸਤਾਨ ਨਾਲ ਹੋਣਾ ਚਾਹੀਦਾ ਹੈ। ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਹੈ ਕਿ PTI ਦੀ ਚਿੱਠੀ ਸਿਫਰ ਤੋਂ ਬਾਅਦ ਦੇਸ਼ ਵਿਰੋਧੀ ਦਾ ਇਕ ਹੋਰ ਸਬੂਤ ਹੈ। ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ। ਇਹ ਬਹੁਤ ਹੀ ਦੁਖਦਾਈ ਹਰਕਤ ਹੈ। PTI ਦੇ ਸੰਸਥਾਪਕ ਦੀ ਇਹ ਹਰਕਤ ਜਿੰਨੀ ਵੀ ਕੀਤੀ ਜਾਵੇ ਘੱਟ ਹੈ। ਨਿੰਦਾ ਕੀਤੀ, ਕੋਈ ਵੀ ਪਾਕਿਸਤਾਨੀ ਸਿਆਸੀ ਮਤਭੇਦ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਸ਼ਰਾਪ ਦਿੱਤਾ ਹੈ ਕਿ ਤੁਸੀਂ IMF ਨੂੰ ਚਿੱਠੀ ਲਿਖ ਕੇ ਦੇਸ਼ ਚ ਸੰਕਟ ਪੈਦਾ ਕਰਨਾ ਚਾਹੁੰਦੇ ਹੋ। ਮੁਸਲਿਮ ਲੀਗ ਐਨ ਦੇ ਨੇਤਾ ਅਤਾ ਕਰਾਰ ਨੇ ਕਿਹਾ ਕਿ ਵਿਰੋਧੀਆਂ ਨੇ IMF ਨੂੰ ਚਿੱਠੀ ਲਿਖੀ ਹੈ, ਮੈਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਚ ਸ਼ਾਮਲ ਹਾਂ, ਪਹਿਲਾਂ ਅਮਰੀਕੀ ਸਾਜਿਸ਼ ਅਤੇ ਹੁਣ ਅਮਰੀਕਾ ਤੋਂ ਮਦਦ, ਕਿ ਤੁਸੀਂ IFM ਨੂੰ ਚਿੱਠੀ ਲਿਖ ਕੇ ਦੇਸ਼ ਚ ਸੰਕਟ ਪੈਦਾ ਕਰਨਾ ਚਾਹੁੰਦੇ ਹੋ। ਇਹ ਕਦਮ ਦੇਸ਼ ਵਿਰੋਧੀ ਅਤੇ ਨਿੱਜੀ ਹਉਮੇ ਦੀ ਪੂਰਤੀ ਲਈ ਹੈ। ਉਧਰ ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ ਵੱਲੋਂ IMF ਨੂੰ ਲਿਖੇ ਪੱਤਰ ਤੇ ਅਰਥ ਸ਼ਾਸਤਰੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਅਮਰੀਕਾ ਮਾਹਰ ਅਤੇ ਸਾਬਕਾ ਵਿੱਤ ਮੰਤਰੀ ਮਿਫਤਾ ਇਸਮਾਇਲ ਦਾ ਕਹਿਣਾ ਹੈ ਕਿ IMF ਨੂੰ ਪੱਤਰ ਲਿਖਣ ਨਾਲ ਸਮਝੌਤੇ ਤੇ ਕੋਈ ਅਸਰ ਨਹੀਂ ਪਵੇਗਾ। IMF ਆਰਥਿਕ ਸੁਧਾਰਾਂ ਨੂੰ ਦੇਖਦਾ ਹੈ, ਨਾ ਕਿ ਅੰਦਰੂਨੀ ਰਾਜਨੀਤੀ ਨੂੰ। ਉਸਦਾ ਇਹ ਵੀ ਕਹਿਣਾ ਹੈ ਕਿ PTI ਨੇ ਜ਼ੀਰੋ ਨਤੀਜੇ ਨਾਲ ਪਹਿਲਾਂ ਵੀ ਕਈ ਵਾਰ IMF ਨੂੰ ਪੱਤਰ ਲਿਖਿਆ ਹੈ। ਅਰਥਸ਼ਾਸਤਰੀ ਮੁਹੰਮਦ ਯਾਸੀਨ ਦਾ ਕਹਿਣਾ ਹੈ ਕਿ PTI ਨੇ IMF ਨੂੰ ਨਾ ਪੱਖੀ ਤਰੀਕੇ ਨਾਲ ਪੱਤਰ ਲਿਖਿਆ ਹੈ। ਰਾਜਨੀਤੀ ਦਾ ਸਬੂਤ IMF ਨੂੰ ਪੱਤਰ ਲਿਖਣ ਨਾਲ ਕੋਈ ਫਰਕ ਨਹੀਂ ਪਵੇਗਾ। ਲਾਹੌਰ ਚੈਂਬਰ ਦੇ ਮੀਤ ਪ੍ਰਧਾਨ ਅਦਨਾਨ ਭੱਟ ਦਾ ਕਹਿਣਾ ਹੈ ਕਿ IMF ਸਰਕਾਰ ਅਤੇ ਰਾਜ ਨਾਲ ਸਮਝੌਤਾ ਕਰਦਾ ਹੈ। IMF ਨੇ ਜਨਰਲ ਜ਼ਿਆ ਅਤੇ ਜਨਰਲ ਮੁਸ਼ਰਤ ਨਾਲ ਵੀ ਸਮਝੌਤੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ IMF ਨੂੰ ਪੱਤਰ ਲਿਖਣਾ ਵਿਅਰਥ ਹੈ। PTI ਨੇ ਸੰਸਦ ਵਿਚ ਇਸ ਦੀ ਆਵਾਜ਼ ਉਠਾਈ ਹੈ। ਅਰਥਸ਼ਾਸਤਰੀ ਮਨੂਰ ਸਾਬਰ ਦਾ ਕਹਿਣਾ ਹੈ ਕਿ IMF ਦਾ ਫਾਰਮ 45 ਜਾਂ 47 ਨਾਲ ਕੀ ਸਬੰਧ ਹੈ। ਅਮਰੀਕਾ IMF ਦੇ ਬੋਰਡ ਵਿਚ ਇਕ ਹਿੱਸੇਦਾਰ ਹੈ, ਜਿਸ ਉਤੇ PTI ਦੇ ਸੰਸਥਾਪਕ ਨੇ ਦੋਸ਼ ਲਗਾਇਆ ਹੈ। ਮਨਵਰ ਸਾਬਰ ਦਾ ਇਹ ਵੀ ਕਹਿਣਾ ਹੈ ਕਿ ਨਵੀਂ ਸਰਕਾਰ IMF ਨਾਲ ਸਫਲ ਸਮਝੌਤਾ ਕਰੇਗੀ। ਇਸਲਾਮਾਬਾਦ ਦੇ ਚੇਅਰਮੈਨ PPP ਬਿਲਾਵਲ ਭੁੱਟੋ ਅਤੇ ਆਸਿਫ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਸਪੀਕਰ ਅਯਾਜ਼ ਸਦੀਕ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ। ਬਿਲਾਵਲ ਭੁੱਟੋ ਨੇ ਨਵੀਂ ਸਰਕਾਰ ਦੇ ਸਾਹਮਣੇ ਸੰਯੁਕਤ ਸੰਸਦੀ ਦਲ ਅਤੇ ਅਰਥਚਾਰੇ ਦੇ ਚਾਰਟਰ ਰਾਸ਼ਟਰੀ ਸਹਿਮਤੀ ਦੇ ਸਨਮਾਨ ਵਿਚ ਬੁੱਧਵਾਰ ਨੂੰ ਸ਼ਹਿਬਾਜ਼ ਸ਼ਰੀਫ ਦੁਆਰਾ ਦਿੱਤੇ ਗਏ ਰਾਤ ਦੇ ਖਾਣੇ ਵਿਚ PP ਤੋਂ ਗੁਲਾਮ ਮੁਸਤਫਾ ਸ਼ਾਹ ਨੂੰ ਡਿਪਟੀ ਸਪੀਕਰਸ਼ਿਪ ਉਮੀਦਵਾਰ ਵਜੋਂ ਨਾਮਜ਼ਦ ਕੀਤਾ। ਚੋਣ ਅਤੇ ਨਿਆਇਕ ਨੂੰ ਲਾਗੂ ਕਰਨ ਲਈ ਸੁਝਾਅ ਪੇਸ਼ ਕੀਤੇ ਹਨ। ਸੁਧਾਰ ਰਾਤ ਦੇ ਖਾਣੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਹਿਸਾਨ ਇਕਬਾਲ ਨੇ ਕਿਹਾ ਕਿ ਅਸੀਂ ਮਿਲ ਕੇ ਜਨਤਕ ਸਮੱਸਿਆਵਾਂ ਦਾ ਹੱਲ ਕਰਾਂਗੇ। ਟਕਰਾਅ ਦੇਸ਼ ਲਈ ਜ਼ਹਿਰ ਹੈ, ਵਿਰੋਧੀ ਧਿਰ ਦੀ ਹਾਂ ਪੱਖੀ ਆਲੋਚਨਾ ਨੂੰ ਬਰਦਾਸ਼ਤ ਕਰਾਂਗੇ। PPP ਦੇ ਸੈਯਦ ਨਵਾਜ਼ ਕਮਰ ਨੇ ਕਿਹਾ ਕਿ ਅਸੀਂ ਸਾਰੇ ਸਹਿਯੋਗੀਆਂ ਨੂੰ ਇਕੱਠੇ ਵੋਟ ਦੇਵਾਂਗੇ। ਅਸੀਂ ਸਾਰੇ ਇਕੱਠੇ ਚੱਲਾਂਗੇ, ਅਸੀਂ ਸਾਰਿਆਂ ਨੂੰ ਬੋਰਡ ਤੇ ਲੈ ਕੇ ਚੱਲਾਂਗੇ ਅਤੇ ਅਰਥਚਾਰੇ ਦਾ ਚਾਰਟਰ ਅਤੇ ਰਾਸ਼ਟਰੀ ਸਲਾਹ ਦਾ ਚਾਰਟਰ ਬਣਾਵਾਂਗੇ। ਅਸੀਂ ਇਕ ਸਾਂਝਾ ਏਜੰਡਾ ਬਣਾਵਾਂਗੇ। ਮੁਸਲਿਮ ਲੀਗ ਦੇ ਚੌਧਰੀ ਸਲੀਕ ਹੁਸੈਨ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਆਰਥਿਕ ਸੁਧਾਰ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀਆਂ ਹਨ। ਸੂਤਰਾਂ ਮੁਤਾਬਕ ਨੈਸ਼ਨਲ ਅਸੈਂਬਲੀ ਦੀਆਂ ਹੋਰਨਾਂ ਪਾਰਟੀਆਂ ਨਾਲ ਵੀ ਗੱਲਬਾਤ ਕਰਨ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੂੰ ਅੱਜ ਮੌਲਾਨਾ ਫਜ਼ਲੁਰ ਰਹਿਮਾਨ ਨਾਲ ਸੰਪਰਕ ਕਰਨ ਦਾ ਟੀਚਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵਿਚ ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਮਾਮਲੇ ਵਿਚ ਸੁਣਾਏ ਗਏ ਫੈਸਲੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਰਸਮੀ ਤੌਰ ਤੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਵਜੋਂ ਅਹੁਦਾ ਸੰਭਾਲਿਆ ਹੈ। ਕੁਲਦੀਪ ਕੁਮਾਰ ਵੱਲੋਂ ਮੇਅਰ ਦਾ ਅਹੁਦਾ ਸੰਭਾਲੇ ਜਾਣ ਮੌਕੇ ਆਪ ਵੱਲੋਂ ਮੁੱਖ ਮੰਤਰੀ ਪੰਜਾਬ ਦੇ OSD ਰਾਜਵੀਰ ਸਿੰਘ ਘੁੰਮਣ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਪ ਦੇ ਚੰਡੀਗੜ੍ਹ ਮਾਮਲੇ ਦੇ ਸਹਿ ਇੰਚਾਰਜ ਡਾਕਟਰ SS ਆਲੂਵਾਲੀਆ, ਆਪ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ, ਨਰੇਸ਼ ਗਰਗ, ਚੰਦਰਮੁਖੀ ਸ਼ਰਮਾ, ਆਪਾ ਬਾਂਸਲ, PP ਕਈ, ਮੀਨਾ ਸ਼ਰਮਾ ਅਤੇ ਕੌਂਸਲਰ ਪ੍ਰੇਮਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਯੋਗੇਸ਼ ਢੀਂਗਰਾ ਆਦਿ ਨੇ ਕੁਲਦੀਪ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਮੇਅਰ ਦੀ ਕੁਰਸੀ ਤੇ ਬਿਠਾਇਆ ਤੇ ਵਧਾਈ ਦਿੱਤੀ। ਅਹੁਦਾ ਸੰਭਾਲਣ ਤੋਂ ਬਾਅਦ ਮੇਅਰ ਕੁਲਦੀਪ ਦਾ ਕਹਿਣਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜਿਸ ਤਰ੍ਹਾਂ ਤੋਂ ਭਾਜਪਾ ਵੱਲੋਂ 30 ਜਨਵਰੀ ਨੂੰ ਉਨ੍ਹਾਂ ਦੀਆਂ 8 ਵੋਟਾਂ ਨੂੰ ਨਾਮਜ਼ਦ ਕੌਂਸਲਰ ਅਤੇ ਪ੍ਰਿਜ਼ਾਈਡਿੰਗ ਅਫਸਰ ਅਨਿਲ ਮਸੀਹ ਰਾਹੀਂ ਰੱਦ ਕਰਵਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ, ਉਸ ਉਤੇ ਮਾਣਯੋਗ ਸੁਪਰੀਮ ਕੋਰਟ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਲੋਕਤੰਤਰ ਦੀ ਸ਼ਰੇਆਮ ਕੀਤੀ ਜਾ ਰਹੀ ਹੱਤਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਮੇਅਰ ਨੇ ਅੱਗੇ ਕਿਹਾ ਕਿ ਅਸੀਂ ਰਸਮੀ ਤੌਰ ਤੇ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਸਮੁੱਚੇ ਚੰਡੀਗੜ੍ਹ ਸ਼ਹਿਰ ਦੇ ਹਰੇਕ ਖੇਤਰ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਜੋ ਵਾਅਦੇ ਅਸੀਂ ਸ਼ਹਿਰ ਵਾਸੀਆਂ ਨਾਲ ਕੀਤੇ ਹਨ ਉਨ੍ਹਾਂ ਕੰਮਾਂ ਨੂੰ ਛੇਤੀ ਹੀ ਨਗਰ ਨਿਗਮ ਦੀ ਮੀਟਿੰਗ ਵਿਚ ਪਾਸ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਉਸਦਾ ਲਾਭ ਦਿੱਤਾ ਜਾਵੇਗਾ। ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਵਿਚ ਨੰਬਰ 1 ਤੇ ਲਿਆਂਦਾ ਜਾਵੇਗਾ। ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਡਾਕਟਰ SS ਆਲੂਵਾਲੀ ਨੇ ਕਿਹਾ ਕਿ ਭਾਜਪਾ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿਚ ਲੋਕਤੰਤਰ ਦੀ ਕੀਤੀ ਗਈ ਹੱਤਿਆ ਕਰਕੇ ਸ਼ਹਿਰ ਵਾਸੀ ਉਸ ਨੂੰ ਕਦੇ ਮਾਫ਼ ਨਹੀਂ ਕਰਨਗੇ, ਕਿਉਂਕਿ 2021 ਵਿਚ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਦੇ ਸਭ ਤੋਂ ਵੱਧ ਕੌਂਸਲਰ ਜਿਤਾਏ ਸਨ, ਪਰ ਭਾਜਪਾ ਵੱਲੋਂ ਹਰੇਕ ਵਾਰ ਗਲਤ ਤਰੀਕੇ ਨਾਲ ਆਪਣਾ ਮੇਅਰ ਬਣਾ ਕੇ ਸ਼ਹਿਰ ਵਾਸੀਆਂ ਤੇ ਥੋਪਿਆ ਗਿਆ। ਇਸ ਵਾਰ ਜਦੋਂ ਆਪ ਅਤੇ ਕਾਂਗਰਸ ਨੇ ਸਾਂਝੇ ਤੌਰ ਤੇ ਆਪਣੇ ਉਮੀਦਵਾਰ ਉਤਾਰੇ ਤਾਂ ਭਾਜਪਾ ਨੂੰ ਆਪਣੀ ਹਾਰ ਹਜ਼ਮ ਨਹੀਂ ਹੋਈ, ਜਿਸ ਕਰਕੇ ਉਸਨੇ 30 ਜਨਵਰੀ ਨੂੰ ਕੁਲਦੀਪ ਕੁਮਾਰ ਦੇ ਪੱਖ ਪੱਖ ਵਾਲੀਆਂ 8 ਵੋਟਾਂ ਰੱਦ ਕਰਕੇ ਆਪਣੇ ਨਕਲੀ ਮੇਅਰ ਨੂੰ ਕੁਰਸੀ ਤੇ ਜ਼ਬਰਦਸਤੀ ਬਿਠਾ ਦਿੱਤਾ ਸੀ, ਜਿਸ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਲੋਕਤੰਤਰ ਦੀ ਹੱਤਿਆ ਕਰਾਰ ਦਿੰਦੇ ਹੋਏ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵੱਲੋਂ ਪੂਰੇ ਦੇਸ਼ ਵਿਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ, ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਡਰਾ ਧਮਕਾ ਕੇ ਭਾਜਪਾ ਵਿਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮਾਣਯੋਗ ਸੁਪਰੀਮ ਕੋਰਟ ਰਾਹੀਂ ਸਭ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦਿੱਲੀ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਚ ਗੈਂਗਸਟਰ ਭੁੱਪੀ ਰਾਣਾ ਦੀ ਹੱਤਿਆ ਕਰਨ ਦੀ ਫਿਰਾਕ ਚ ਫਿਰਦੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ 3 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ 6 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਚ ਸੰਨੀ, ਉਮੰਗ ਵਾਸੀਆਂ, ਰੋਹਤਕ ਅਤੇ ਕੈਲਾਸ਼ ਚੌਹਾਨ ਵਾਸੀ ਫਰੀਦਾਬਾਦ ਸ਼ਾਮਲ ਹਨ। ਚੰਡੀਗੜ੍ਹ ਪੁਲਿਸ ਦੇ ਐਸਪੀ ਕੇਤਨ ਬਾਂਸਲ ਨੇ ਕਿਹਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਸੈਕਟਰ 43 ਵਿਚ ਜ਼ਿਲ੍ਹਾ ਅਦਾਲਤ ਕੰਪਲੈਕਸ ਨੇੜੇ ਲਾਏ ਗਏ ਨਾਕੇ ਦੌਰਾਨ ਐਕਟਿਵਾ ਸਵਾਰ 3 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ 2 ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਲਾਰੈਂਸ ਗੈਂਗ ਨਾਲ ਸਬੰਧਤ ਹਨ ਅਤੇ ਚੰਡੀਗੜ੍ਹ ਵਿਚ ਗੈਂਗਸਟਰ ਭੁੱਪੀ ਰਾਣਾ ਦੀ ਹੱਤਿਆ ਕਰਨ ਲਈ ਆਏ ਹਨ। ਇਸ ਸਬੰਧੀ ਉਹ ਰਣਨੀਤੀ ਤਿਆਰ ਕਰ ਰਹੇ ਹਨ। ਪੁਲਿਸ ਅਨੁਸਾਰ ਤਿੰਨੋਂ ਮੁਲਜ਼ਮ ਚੰਡੀਗੜ੍ਹ ਵਿਚ 10 ਫਰਵਰੀ ਤੋਂ ਰਹਿ ਰਹੇ ਹਨ। ਉਨ੍ਹਾਂ ਵੱਲੋਂ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਅਦਾਲਤ ਵਿਚ ਰੈਕੀ ਕੀਤੀ ਗਈ ਅਤੇ ਉਹ ਵਕੀਲ ਦੇ ਭੇਸ ਵਿਚ ਭੁੱਪੀ ਰਾਣਾ ਦੀ ਹੱਤਿਆ ਕਰਨ ਦੀ ਸਾਜਿਸ਼ ਰਚ ਰਹੇ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ 2 ਪਿਸਤੌਲ ਤੇ 1 ਕਾਰਤੂਸ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਐਲਾਂਤੇ ਮਾਲ ਤੋਂ ਵਕੀਲਾਂ ਦੀਆਂ ਵਰਦੀਆਂ ਖਰੀਦੀਆਂ ਸਨ। ਉਨ੍ਹਾਂ ਵਿਚ 1 ਪੁਰਸ਼ ਅਤੇ 1 ਔਰਤ ਦੀ ਡਰੈਸ ਖਰੀਦੀ ਗਈ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬਾਈਡਨ ਤੇ ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚੋਣ ਜਿੱਤੀ। ਬ੍ਰੈਂਪਟਨ ਸਰਕਾਰ ਦੀ ਚੀਫ਼ ਵਿਪ ਬਣਨ ਤੇ ਰੂਬੀ ਸੋਹਤਾ ਦਾ ਸਨਮਾਨ। ਹਿਮਾਚਲ ਪ੍ਰਦੇਸ਼ ਦੇ ਸਪੀਕਰ ਨੇ ਕਾਂਗਰਸ ਦੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ। ਸ਼ੁਭਕਰਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਕਿਸਾਨਾਂ ਦਾ ਕਾਫਲਾ ਦੇ ਲੈ ਕੇ ਢਾਬੀ ਗੁਜਰਾ ਪੁੱਜਿਆ। ਅੱਜ ਕੀਤਾ ਜਾਵੇਗਾ ਸੰਸਕਾਰ। ਇਸ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲੈ ਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to the Current Affairs with Ramanjeet Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 4162017778 ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਯੂਨੀਕ ਸਾਇੰਸ ਤੋਂ ਵਿਕਰਮ ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਸਿੱਧੂ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਨੇ। ਗੁੱਡ ਮਾਰਨਿੰਗ ਸਿੱਧੂ ਸਾਹਿਬ, ਵੈਲਕਮ ਜੀ।
ਮਾਰਨਿੰਗ ਰਮਨ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਤੇ ਸਿੱਧੂ ਸਾਹਿਬ, ਆਪਾਂ ਯੂਨੀਕ ਸਾਇੰਸ ਦੇ ਉੱਤੇ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹਾਂ ਤੇ ਵੀਰਵਾਰ ਦਾ ਹੀ ਆਪਣਾ ਦਿਨ ਹੁੰਦਾ ਤੇ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਹੋਏਗਾ ਤੇ ਆਪਾਂ ਸ਼ੁਰੂ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਯੂਨੀਕ ਸਾਇੰਸ ਦੇ ਵਿੱਚ ਜੇ ਕੋਈ ਆਉਂਦਾ ਤੁਹਾਡੇ ਕੋਲ ਤੇ ਉਹਨਾਂ ਨੂੰ ਕਿਹੜੀਆਂ ਸੇਵਾਵਾਂ ਮਿਲ ਸਕਦੀਆਂ ਨੇ?
ਜੀ ਰਮਨ ਜੀ, ਅਸੀਂ ਪੂਰੇ GTA ਦੇ ਵਿੱਚ ਸਰਵਿਸ ਦੇ ਰਹੇ ਹਾਂ। ਆਪਣੇ ਹੋਮ ਐਡਰੈਸ ਸਾਈਨ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਪਿੱਛੇ ਬੈਕਲਿਟ ਹੁੰਦੀ, ਲਾਈਟਸ ਵਗੈਰਾ ਚੱਲਦੀਆਂ ਰਾਤ ਨੂੰ, ਉਹ ਅਸੀਂ ਸਾਇੰਸ ਵਗੈਰਾ ਬਣਾਉਂਦੇ ਹਾਂ। ਸਾਡਾ ਇਨ ਹਾਊਸ ਸਾਰਾ ਪ੍ਰੋਸੈਸ ਹੈਗਾ ਇਹਦਾ, ਏ ਤੋਂ ਲੈ ਕੇ ਜੀ ਤੱਕ ਜੋ ਵੀ ਇਹਦਾ ਪ੍ਰੋਡਕਟ ਦੇ ਵਿੱਚ ਮਟੀਰੀਅਲ ਯੂਜ਼ ਹੁੰਦਾ, ਲਾਈਟਸ ਯੂਜ਼ ਹੁੰਦੀਆਂ ਨੇ, ਇੰਸਟਾਲੇਸ਼ਨ ਤੱਕ ਅਸੀਂ ਸਾਰੀ ਜ਼ਿੰਮੇਵਾਰੀ ਨਾਲ ਕੰਮ ਕਰਕੇ ਦਿੰਦੇ
ਜੀ। ਤੇ ਆਪਾਂ ਹੁਣ ਤੁਸੀਂ ਪਿਛਲੀ ਵਾਰ ਵੀ ਦੱਸਿਆ ਸੀ ਵੀ ਸ਼ੁਰੂ ਤੋਂ ਸਾਰਾ ਤੁਸੀਂ ਮੈਨੂਫੈਕਚਰਿੰਗ ਵੀ ਆਪ ਕਰਦੇ ਹੋ, ਕਸਟਮਾਈਜ਼ ਵੀ ਕਰਕੇ ਦਿੰਦੇ ਹੋ, ਤੇ ਪਿਛਲੀ ਵਾਰ ਮੈਂ ਤੁਹਾਡੇ ਇੱਕ ਸਾਈਨ ਤੁਸੀਂ ਮੈਨੂੰ ਭੇਜਿਆ ਵੀ ਸੀ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਵੀ ਹੁੰਦੀਆਂ ਨੇ ਜੇ ਕੋਈ ਉਹਦੇ ਅਨੁਸਾਰ ਵੀ ਕਰਾਉਣਾ ਚਾਹੁੰਦਾ। ਸੋ ਡਿਜ਼ਾਈਨਸ ਦੀ ਵੈਰਾਇਟੀ ਬੜੀ ਹੈ, ਲੈਂਗੁਏਜ ਦਾ ਵੀ ਤੁਹਾਨੂੰ ਕੋਈ ਚੱਕਰ ਨਹੀਂ, ਜਿਵੇਂ ਪੰਜਾਬੀ ਚ ਬਣਾਏ ਸੀ ਜਿਵੇਂ ਆਪਣੇ ਪਾਕਿਸਤਾਨੀ ਕਮਿਊਨਿਟੀ ਦੇ ਲੋਕ ਹੋਣਗੇ, ਕਈਆਂ ਨੂੰ ਅਰੇਬਿਕ ਵਿੱਚ ਕੁਛ ਲਿਖਵਾਉਣਾ ਹੋਵੇ ਤਾਂ ਫਿਰ ਉੱਥੇ ਤੁਸੀਂ ਲੈਂਗੁਏਜ ਦਾ ਕਿਵੇਂ ਕਰਦੇ ਹੋ ਹਿਸਾਬ?
ਜੀ ਬਿਲਕੁਲ ਰਮਨ ਜੀ, ਅਸੀਂ ਆਲਰੇਡੀ ਹੰਡਰਡਸ ਆਫ ਸਾਇੰਸ, ਮਾਸ਼ਾ ਅੱਲਾ ਸਾਇੰਸ ਹੋ ਗਏ, ਕਮਿਊਨਿਟੀ ਦੇ ਰਿਲੇਟਡ, ਕ੍ਰਿਸ਼ਨ ਜੀ ਦੇ ਰਿਲੇਟਡ ਜੋ ਵੀ ਵਰਡਿੰਗ ਲਿਖਣੀ ਚਾਹੁੰਦੇ ਸਾਡੇ ਇੰਸਟਾਗ੍ਰਾਮ ਪੇਜ ਜਾਂ ਸਾਡੀ ਵੈਬਸਾਈਟ ਦੇ ਉੱਪਰ ਜਾ ਕੇ ਸਾਰੀਆਂ ਫੋਟੋਜ਼ ਦੇਖ ਸਕਦੇ ਨੇ। ਅਸੀਂ ਆਲਰੇਡੀ ਇਹ ਸਾਈਨ ਵਗੈਰਾ ਲਗਾ ਚੁੱਕੇ ਹਾਂ, ਐਂਟਰਸ ਦੇ ਉੱਪਰ ਲੋਕੀ ਲਿਖ ਸਕਦੇ ਆ ਮਾਸ਼ਾ ਅੱਲਾ ਸਾਇੰਸ, ਅਰੇਬਿਕ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ ਇਹ।
ਅੱਛਾ ਜੀ।
ਤੇ ਸਾਡੇ ਕੋਲ ਹਾਂਜੀ ਆਲਰੇਡੀ ਅਸੀਂ ਇਹ ਕਾਫੀ ਸਾਈਨ ਇੰਸਟਾਲ ਕਰ ਚੁੱਕੇ ਹਾਂ, ਤੇ ਜੇ ਕੋਈ ਵੀਰ ਭੈਣ ਭਰਾ ਆਪਣਾ ਦੇਖਣਾ ਚਾਹੁੰਦਾ ਤਾਂ ਸਾਡੀ ਵੈਬਸਾਈਟ ਦੇ ਉੱਪਰ ਜਾ ਕੇ ਇਹਨਾਂ ਦੀਆਂ ਪਿਕਚਰਸ ਦੇਖ ਵੀ ਸਕਦੇ।
ਕਿਉਂਕਿ ਜਦੋਂ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ ਬੜੀ ਡਾਇਵਰਸ ਕਮਿਊਨਿਟੀ ਹੈ, ਬਹੁਤ ਲੈਂਗੁਏਜ ਬੋਲਣ ਵਾਲੇ ਲੋਕ ਨੇ, ਉਹਨਾਂ ਦਾ ਆਪੋ ਆਪਣਾ ਕਲਚਰ, ਆਪੋ ਆਪਣੇ ਰਿਵਾਜ ਨੇ। ਸੋ ਜਦੋਂ ਆਪਾਂ ਕਸਟਮਾਈਜ਼ ਕਹਿੰਦੇ ਹਾਂ ਉਹ ਇੰਡੀਆ ਚ ਬੈਠ ਕੇ ਕਹਿਣਾ ਹੋਵੇ ਤਾਂ ਚਲੋ ਪਤਾ ਹੀ ਆ ਵੀ ਇੱਕ ਜ਼ੁਬਾਨ ਤੇ ਇੱਕ ਦੋ ਕਿਸਮ ਦੇ ਭਾਈਚਾਰਿਆਂ ਦੇ ਲੋਕ ਨੇ। ਕੈਨੇਡਾ ਵਿੱਚ ਤਾਂ ਬਹੁਤ ਵੈਰਾਇਟੀ ਹੈ ਤੇ ਉੱਥੇ ਤੱਕ ਪਹੁੰਚ ਕਰਨੀ, ਉਹਨਾਂ ਦੇ ਅਨੁਸਾਰ ਚੀਜ਼ਾਂ ਤਿਆਰ ਕਰਨੀਆਂ, ਇਟਸ ਕੁਆਇਟ ਅ ਹਿਊਜ ਟਾਸਕ।
ਜੀ ਰਮਨ ਜੀ, ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਟਾਸਕ ਸਾਡੇ ਲਈ ਹੈ, ਬਟ ਅਸੀਂ ਸ਼ੁਰੂ ਤੋਂ ਜਦੋਂ ਕੰਮ ਸ਼ੁਰੂ ਕੀਤਾ ਸਾਨੂੰ 8 ਸਾਲ ਹੋ ਗਏ ਕੰਮ ਕਰਦੇ ਨੂੰ, ਤਾਂ ਇਹੀ ਏਮ ਲੈ ਕੇ ਚੱਲੇ ਸੀ ਕਿ ਅਸੀਂ ਡਿਫਰੈਂਟ ਡਿਫਰੈਂਟ ਕਲਚਰ ਦੇ ਵਿੱਚ ਕੰਮ ਕਰਨਾ ਪਸੰਦ ਕਰਦੇ ਹੈਗੇ ਆ, ਤੇ ਸਾਡੇ ਕੋਲ ਕੋਈ ਵੀ ਵੀਰ ਭੈਣ ਕਿਸੇ ਵੀ ਕਲਚਰ ਤੋਂ ਆ ਕੇ ਸਾਨੂੰ ਕੋਈ ਵੀ ਲੈਂਗੁਏਜ ਕੋਈ ਵੀ ਸਾਈਨ ਲਿਖਵਾਉਣਾ ਚਾਹੁੰਦਾ ਤਾਂ ਅਸੀਂ ਹਰ ਇੱਕ ਤਰ੍ਹਾਂ ਨਾਲ ਕਸਟਮਾਈਜ਼ ਉਹਨੂੰ ਕਰ ਸਕਦੇ।
ਠੀਕ ਹੈ ਜੀ। ਤੇ ਹੁਣ ਰਹਿ ਗਈ ਅਪਰੋਚ ਕਰਨ ਦਾ ਤਰੀਕਾ ਕਿ ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ, ਕਿਹੜੇ ਕਿਹੜੇ ਢੰਗ ਤਰੀਕੇ ਨੇ?
ਜੀ ਬਿਲਕੁਲ, ਤੁਸੀਂ ਸਾਨੂੰ ਵਿਜਿਟ ਕਰ ਸਕਦੇ ਹੋ ਪਰਸਨਲੀ, ਅਸੀਂ ਮਿਸੀਸਾਗਾ ਦੇ ਵਿੱਚ ਲੋਕੇਟਡ ਹੈਗੇ ਆ, ਸਾਡਾ ਆਫਿਸ ਦਾ ਐਡਰੈਸ ਹੈਗਾ 7885 93 ਡਰਾਈਵ ਯੂਨਿਟ ਨੰਬਰ 3 ਦੇ ਵਿੱਚ ਲੋਕੇਟਡ ਹੈਗੇ ਆ। ਰਮਨ ਜੀ, ਇਹਦੇ ਨਾਲ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ,
ਜ਼ਰੂਰ,
ਸਾਡੇ ਕੋਲ ਨਾ ਵੀਕ ਦੇ ਵਿੱਚ 2-3 ਕਸਟਮਰ ਇੱਦਾਂ ਦੇ ਆਉਂਦੇ ਨੇ ਜਿਨ੍ਹਾਂ ਦੀ ਕੰਪਲੇਂਟ ਹੁੰਦੀ ਆ ਕਿ ਅਸੀਂ ਕਿਸੇ ਫਲਾਂ ਕੰਪਨੀ ਤੋਂ 2 ਸਾਲ ਪਹਿਲਾਂ ਸਾਈਨ ਲਗਵਾਇਆ ਸੀ, ਅਸੀਂ ਆਨਲਾਈਨ ਆਰਡਰ ਕਰ ਦਿੱਤਾ ਸੀ ਜਿੱਦਾਂ ਫੇਸਬੁੱਕ ਮਾਰਕੀਟ ਪਲੇਸ ਤੋਂ ਲੱਭ ਕੇ ਜਾਂ ਇੰਸਟਾਗ੍ਰਾਮ ਤੋਂ ਜਾਂ ਕਿਤੋਂ ਵੀ, ਬਟ ਹੁਣ ਸਾਡਾ ਜਿਹੜਾ ਸਾਈਨ ਉਹ ਚੱਲ ਨਹੀਂ ਰਿਹਾ, ਲਾਈਟਸ ਆਨ ਨਹੀਂ ਹੋ ਰਹੀਆਂ, ਤੇ ਅਸੀਂ ਸਟਿਲ ਵਾਰੰਟੀ ਪੀਰੀਅਡ ਦੇ ਅੰਡਰ ਹੈਗੇ ਆ, ਤੇ ਸਾਨੂੰ ਨਾ ਤਾਂ ਉਹਨਾਂ ਦਾ ਐਡਰੈਸ ਪਤਾ ਨਾ ਹੀ ਸਾਡਾ ਉਹ ਫੋਨ ਚੱਕ ਰਹੇ ਨੇ, ਤੇ ਜਿੱਥੇ ਅਸੀਂ ਆਰਡਰ ਕੀਤਾ ਸੀ ਆਨਲਾਈਨ ਉਹ ਪੇਜ ਉਹਨਾਂ ਦਾ ਬੰਦ ਹੋ ਚੁੱਕਿਆ, ਅਸੀਂ ਉਹਨਾਂ ਨੂੰ ਕਿੱਦਾਂ ਕੰਟੈਕਟ ਕਰੀਏ, ਤਾਂ ਸਾਡੇ ਕੋਲ ਹੁਣ ਕੋਈ ਆਨਸਰ ਨਹੀਂ ਹੁੰਦਾ ਕਰਨ ਲਈ, ਤਾਂ ਅਸੀਂ ਉਹਨਾਂ ਨੂੰ ਸਰਵਿਸ ਦੇ ਰਹੇ ਆ। ਓਬਵੀਅਸਲੀ ਜਿਹੜੀ ਕੰਪਨੀ ਨੇ ਆਰਡਰ ਲਿਆ ਸੀ ਹੁਣ ਉਹ ਨਹੀਂ ਸਰਵ ਕਰ ਰਹੇ, ਪਰ ਅਸੀਂ ਉਹਨਾਂ ਨੂੰ ਵੀ ਸਰਵ ਕਰ ਰਹੇ ਹਾਂ, ਅਸੀਂ ਉਹਨਾਂ ਦੇ ਸਾਈਨ ਫਿਕਸ ਕਰ ਰਹੇ ਹਾਂ, ਤੇ ਮੇਰੀ ਅਪੀਲ ਹੈ ਆਪਣੇ ਭੈਣ ਭਰਾਵਾਂ ਨੂੰ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਆਰਡਰ ਕਰ ਰਹੇ ਹੋ ਤਾਂ ਪਹਿਲਾਂ ਉਸ ਥਾਂ ਟਿਕਾਣੇ ਬਾਰੇ ਆਪਾਂ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।
ਮਤਲਬ ਕੱਲਾ ਵਰਚੁਅਲੀ ਨਾ ਦੇਖਿਆ ਜਾਵੇ, ਵੀ ਇੰਟਰਨੈਟ ਤੇ ਦੇਖ ਲਿਆ ਤਾਂ ਸਮਝ ਆ ਗਿਆ, ਜਾ ਕੇ ਫਿਜ਼ੀਕਲ ਵੀ ਉਹ ਲੋਕੇਸ਼ਨ ਦੇਖੋ, ਉਹਨਾਂ ਦਾ ਕੰਮ ਕਾਰ ਦੇਖੋ, ਉਹਦੇ ਨਾਲ ਤੁਹਾਡਾ ਫਿਰ ਭਰੋਸਾ ਵੀ ਵੱਜਦਾ।
ਜੀ ਜੀ ਬਿਲਕੁਲ ਜੀ ਬਿਲਕੁਲ। ਤੇ ਰਮਨ ਜੀ, ਆਪਾਂ ਇੱਕ ਖੁਸ਼ਖਬਰੀ ਵੀ ਦੇ ਰਹੇ ਹਾਂ ਆਪਣੇ ਸਾਰਿਆਂ ਨੂੰ ਜਿੰਨੇ ਸੁਣਨ ਵਾਲੇ ਨੇ, ਕਿ ਅਸੀਂ GTA ਵਿੱਚ ਤਾਂ ਸਰਵ ਕਰ ਹੀ ਰਹੇ ਸੀਗੇ ਪਿਛਲੇ 5-6 ਸਾਲਾਂ ਤੋਂ
ਜੀ,
ਹੁਣ ਅਸੀਂ ਜਿਹੜੇ ਅਲਬਰਟਾ ਦੇ ਵਿੱਚ ਸਾਡੇ ਭੈਣ ਭਰਾ ਵੀਰ ਭੈਣ ਸੁਣ ਰਹੇ ਨੇ, ਕੈਲਗਰੀ ਐਡਮਿੰਟਨ ਦੇ ਵਿੱਚ ਵੀ ਅਸੀਂ ਸਰਵਿਸ ਸ਼ੁਰੂ ਕਰਤੀ ਇਹਨੇ ਦੇਣੀ ਹੈ, ਜੇ ਕਿਸੇ ਨੇ ਉੱਥੇ ਕਿਸੇ ਦਾ ਕੋਈ ਇਨਵੈਸਟਮੈਂਟ ਹੋਮ ਹੈਗਾ ਇੱਥੋਂ ਕੋਈ ਸੁਣ ਰਿਹਾ ਜਾਂ ਉੱਥੇ ਕਿਸੇ ਨੇ ਆਪਣੇ ਰਿਸ਼ਤੇਦਾਰ ਦੇ ਜਾਂ ਕਿਸੇ ਫਰੈਂਡ ਨੂੰ ਰੈਫਰ ਕਰਨਾ ਹੋਵੇ ਤਾਂ ਸਾਡਾ ਨੰਬਰ ਤੁਸੀਂ ਰੈਫਰ ਕਰ ਸਕਦੇ ਹੋ, ਅਸੀਂ ਉੱਥੇ ਵੀ ਇੰਸਟਾਲੇਸ਼ਨ ਕਰਕੇ ਦੇਵਾਂਗੇ।
ਰਾਈਟ, ਤੇ ਫਿਰ ਤੁਹਾਨੂੰ ਅਪਰੋਚ ਕਿਵੇਂ ਕੀਤਾ ਜਾ ਸਕਦਾ, ਆਪਣਾ ਵੈਬਸਾਈਟ ਔਰ ਫੋਨ ਨੰਬਰ ਵਗੈਰਾ ਪਲੀਜ਼ ਉਹ ਸਾਂਝਾ ਕਰ ਦੋ।
ਜੀ, ਸਾਡਾ ਫੋਨ ਨੰਬਰ ਹੈ 6475274482, ਸਾਡੀ ਵੈਬਸਾਈਟ ਹੈ www.uniquesigns.ca।
ਰਾਈਟ, ਤੇ ਸਿੱਧੂ ਸਾਹਿਬ ਕੋਈ ਹੋਰ ਗੱਲ ਕਰਨੀ ਹੋਵੇ ਜਾਂਦੇ ਜਾਂਦੇ?
ਥੈਂਕ ਯੂ ਰਮਨ ਜੀ, ਥੈਂਕ ਯੂ ਸੋ ਮਚ।
ਠੀਕ ਹੈ ਜੀ, ਓਕੇ ਜੀ, ਓਕੇ ਜੀ, ਸਿੱਧੂ ਸਾਹਿਬ ਹੈਵ ਅ ਵੈਰੀ ਗ੍ਰੇਟ ਡੇ, ਥੈਂਕ ਯੂ।
ਸੇਮ ਜੀ ਸਰ, ਥੈਂਕ ਯੂ,
ਸ਼ੁਕਰੀਆ ਜੀ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਇੰਨੀ ਕੁ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ। 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to the current affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਅਸੀਂ ਗੱਲਬਾਤ ਕਿਸਾਨੀ ਦੇ ਉੱਤੇ ਕਰਾਂਗੇ। ਪਹਿਲਾਂ ਮੈਨੂੰ ਸੀ ਕਿ ਅਸੀਂ ਕਿਸੇ ਹੋਰ ਵਿਸ਼ੇ ਤੇ ਗੱਲ ਕਰੀਏ, ਪਰ ਕਿਸਾਨੀ ਦਾ ਮੁੱਦਾ ਹੀ ਇੰਨਾ ਭਰਵਾਂ ਤੇ ਭਖਵਾਂ ਆ ਕਿ ਅੱਜ ਹਰਿਆਣੇ ਤੋਂ ਵੀ ਖਬਰਾਂ ਆਈਆਂ ਨੇ। ਸਰਕਾਰਾਂ ਕੋਲ ਬਹੁਤ ਟੈਕਨੋਲੋਜੀ ਵਧ ਗਈ, ਹਰਿਆਣਾ ਪੁਲਿਸ ਨੇ ਡਰੋਨ ਦੀ ਮਦਦ ਲੈ ਕੇ ਕੁਝ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਨ੍ਹਾਂ ਨੂੰ ਨੈਚੁਰਲੀ ਉਨ੍ਹਾਂ ਦੇ ਪਰਚੇ ਵੀ ਦਰਜ ਕੀਤੇ ਨੇ, ਹਿੰਸਾ ਵਿਚ ਸ਼ਾਮਲ ਕਿਹਾ। ਪੁਲਿਸ ਦਾ ਕਹਿਣਾ ਇਹ ਕਿ ਇਹ ਲੋਕ ਹਿੰਸਕ ਕਾਰਵਾਈਆਂ ਕਰ ਰਹੇ ਸੀ ਤੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਤੇ ਹਰਿਆਣਾ ਸਰਹੱਦ ਉਤੇ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਵੈਸੇ ਤਾਂ ਬੈਰੀਕੇਡ ਲਾ ਕੇ ਉਹ ਵੀ ਗੱਲ ਬਣਦੀ ਹੈ, ਪਰ ਜੋ ਸਰਕਾਰ ਕਰੇ ਉਹ ਠੀਕ ਹੁੰਦੀ ਹੈ ਤੇ ਜੋ ਲੋਕ ਕਰਦੇ ਆ ਉਹਨੂੰ ਫਿਰ ਜੇ ਸਰਕਾਰ ਨੇ ਕਹਿਣਾ ਕਿ ਗਲਤ ਤੇ ਠੀਕ ਦਾ ਫੈਸਲਾ ਮੇਰੇ ਹੱਥ ਹੈ ਤਾਂ ਇਹ ਗੱਲ ਚਲੀ ਜਾਂਦੀ ਹੈ। DSP ਅੰਬਾਲਾ ਨੇ ਇਹ ਗੱਲ ਕਹੀ ਹੈ ਕਿ ਉਹ ਹੁਣ ਸਫਾਰਤਖਾਨਿਆਂ ਨਾਲ, ਵੀਜ਼ਾ ਦਫ਼ਤਰਾਂ ਨਾਲ ਵੀ ਸਬੰਧ ਬਣਾ ਰਹੇ ਨੇ ਕਿ ਬਈ ਜਿਹੜੇ ਜਿਹੜੇ ਕਿਸਾਨ ਅੰਦੋਲਨ ਦੇ ਵਿਚ ਜਿਨ੍ਹਾਂ ਨੇ ਸ਼ਰਾਰਤ ਕੀਤੀ ਆ ਜਾਂ ਜਿਨ੍ਹਾਂ ਨੂੰ ਪੁਲਿਸ ਅਨੁਸਾਰ ਲੱਗਦਾ ਪਰਚੇ ਦਰਜ ਹੋਇਆ ਉਨ੍ਹਾਂ ਦੇ ਪਾਸਪੋਰਟ ਵੀ ਰੱਦ ਕਰਵਾਏ ਜਾਣਗੇ। ਸੋ ਇਸ ਤਰ੍ਹਾਂ ਮਤਲਬ ਕਿ ਇਕ ਖਿੱਚ ਦਾ ਮਾਹੌਲ ਤਾਂ ਬਣਿਆ ਹੋਇਆ ਹੀ। ਉਧਰ ਸ਼ੁਭਕਰਮਨ ਦੀ ਵੀ ਡੈਡ ਬਾਡੀ ਦਾ ਆਇਆ ਸੀ, ਆਪਾਂ ਅੱਜ ਖ਼ਬਰਾਂ ਸੁਣੀਆਂ ਨੇ ਕਿ ਸੰਸਕਾਰ ਹੋਇਆ। ਸੋ ਇਸ ਸਾਰੇ ਅੰਦੋਲਨ ਦੇ ਵਿਚੋਂ ਹੁਣ ਆਪਾਂ ਗੱਲ ਕਰਨੀ ਹੈ ਮਨਦੀਪ ਦੇ ਨਾਲ ਕਿ ਮੋਟੀ ਮੋਟੀ ਜੀ ਕੀ ਗੱਲਬਾਤ ਸਮਝ ਆਉਂਦੀ ਹੈ। ਮਨਦੀਪ ਜੀ, ਇਸ ਅੰਦੋਲਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਹੁਣ ਤਾਂ ਤੁਸੀਂ ਵੀ ਇੰਡੀਆ ਆਏ ਹੋਏ ਹੋ।
ਹਾਂਜੀ, ਦੇਖੋ ਉਹਦੇ ਵਿੱਚ ਜਿਹੜਾ ਤਾਂ ਪਿਛਲੇ ਸਮੇਂ ਦੇ ਵਿੱਚ ਇੱਕ ਗੱਲ ਬਹੁਤ ਦੁਨੀਆਂ ਨੇ ਪੂਰੀ ਨੇ ਦੇਖੀ ਹੈਗੀ ਆ ਕਿ ਸੂਬਾ ਪੰਜਾਬ ਦੇ ਜਿਹੜੇ ਕਿਸਾਨ ਹੈਗੇ ਆ ਜਿੱਡੇ ਸ਼ਾਂਤਮਈ ਤਰੀਕੇ ਦੇ ਨਾਲ, ਕਿਉਂਕਿ ਪਿਛਲਾ ਅੰਦੋਲਨ ਵੀ ਰਿਹਾ ਹੈਗਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਆਪਦੀ ਰਾਜਧਾਨੀ ਦੇ ਵਿੱਚ ਜਾ ਰਹੇ ਸੀ ਸੰਵਿਧਾਨਕ ਤਰੀਕੇ ਨਾਲ, ਜਿਸ ਤਰੀਕੇ ਨਾਲ ਮੋਦੀ ਸਰਕਾਰ ਨੇ ਉਹਦੇ ਵਿੱਚ ਰਾਹ ਦੇ ਵਿੱਚ ਕਿੱਲ ਕੱਢ ਦੇਣੇ, ਐਡੀ ਭਾਰੀ ਗਿਣਤੀ ਦੇ ਵਿੱਚ ਫੋਰਸ ਲਾ ਦੇਣੀ ਤੇ ਉਹਨਾਂ ਨੂੰ ਕਿਸਾਨਾਂ ਨੂੰ ਰੋਕਣਾ ਤੇ ਉਹਦੇ ਉੱਤੇ ਜਿਹੜਾ ਜਿੰਨਾ ਵੀ ਉਹਨਾਂ ਦੇ ਉੱਤੇ ਅਟੈਕ, ਜਿਹੜਾ ਕਿਸਾਨਾਂ ਦੇ ਉੱਤੇ ਹਮਲੇ ਕੀਤੇ ਹੈਗੇ, ਇਹ ਬਹੁਤ ਹੀ ਸ਼ਰਮਨਾਕ ਗੱਲ ਹੈਗੀ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਵੀ ਕਿਸਾਨਾਂ ਨੂੰ ਹੱਕ ਨਹੀਂ ਹੈਗਾ ਤੇ ਇੱਕ ਦੇਸ਼ ਦੇ ਅੰਦਰ ਹੀ ਤੁਸੀਂ ਇੱਕ ਲਕੀਰ, ਇੱਕ ਬਾਰਡਰ ਆਮ ਲੋਕਾਂ ਦੇ ਵਿੱਚ ਤੇ ਜਿਹੜਾ ਹੈਗਾ ਦਿੱਲੀ ਦੇ ਵਿੱਚ ਖਿੱਚ ਰਹੇ ਹੈਗੇ, ਇਹਦਾ ਮਤਲਬ ਇਹ ਹੈਗਾ ਤੁਸੀਂ ਉਹਨਾਂ ਨੂੰ ਅਹਿਸਾਸ ਕਰਾ ਰਹੇ ਹੈਗੇ ਹੋ ਉਸ ਕਿਸਾਨੀ ਨੂੰ ਜਿਹੜੀ ਪੂਰੇ ਭਾਰਤ ਦਾ ਢਿੱਡ ਭਰਦੀ ਆ ਤੇ ਉਹ ਕਿਸਾਨੀ ਜਿਹੜੀ ਕਿ ਮੋਦੀ ਦੀ ਜਿਹੜੀ ਯੋਜਨਾ ਹੈਗੀ ਆ ਜਿਹਦੇ ਤਹਿਤ ਉਹ ਜਨਤਕ ਵੰਡ ਪ੍ਰਣਾਲੀ ਜਿਹੜਾ ਮਤਲਬ 80 ਕਰੋੜ ਲੋਕਾਂ ਨੂੰ ਜਿਹੜਾ ਉਹ ਦੇ ਰਿਹਾ ਹੈਗਾ, ਜਿਹੜਾ ਖਾਦ ਸੁਰੱਖਿਆ ਕਾਨੂੰਨ ਦੇ ਤਹਿਤ 80 ਕਰੋੜ ਲੋਕਾਂ ਨੂੰ ਜਿਹੜਾ ਅਨਾਜ ਦੇ ਰਿਹਾ ਉਹ ਅਨਾਜ ਵੀ ਇਹਨਾਂ ਕਿਸਾਨਾਂ ਕੋਲੋਂ ਆਉਂਦਾ ਹੈਗਾ, ਇਹਦੇ ਬਾਵਜੂਦ ਵੀ ਇਹਨਾਂ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਨਾ ਤੇ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਪਰਚੇ ਦਰਜ ਕਰਨੇ, ਉਹਦੇ ਵਿੱਚ ਇੱਕ ਨੌਜਵਾਨ ਦਾ ਸ਼ਹੀਦ ਹੋ ਜਾਣਾ, ਇੱਕ ਨੌਜਵਾਨ ਦੀ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਣੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਮੰਦਭਾਗੀਆਂ ਹੈਗੀਆਂ ਤੇ ਸਰਕਾਰ ਨੂੰ ਜਿਹੜਾ ਹੈਗਾ ਆਪਦੇ ਦੇਸ਼ ਦੇ ਕਿਰਤੀ ਕਿਸਾਨਾਂ ਨਾਲ ਇਸ ਤਰ੍ਹਾਂ ਵਿਵਹਾਰ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ।
ਅੱਛਾ ਮਨਦੀਪ, ਜਦੋਂ ਵੀ ਮੈਂ ਇਹਦੇ ਤੇ ਗੱਲ ਕੀਤੀ ਆ ਮੇਰੇ ਬਹੁਤ ਜਿੰਨੇ ਕੁ ਡਾਈਵਰਸ ਲੋਕਾਂ ਨੂੰ ਮੈਂ ਲੈਣ ਦੀ ਕੋਸ਼ਿਸ਼ ਕਰਦਾ ਰੇਡੀਓ ਦੇ ਪ੍ਰੋਗਰਾਮ ਚ, ਉਨ੍ਹਾਂ ਨਾਲ ਇਹ ਹੁੰਦਾ ਕਿ ਖੇਤੀ ਦਾ ਸੰਕਟ ਹੀ ਬਹੁਤ ਵੱਡਾ ਹੈ। ਕਈ ਵਾਰ ਤਾਂ ਇਹ ਹੁੰਦਾ ਕਿ ਯੂਨੀਅਨ ਦੇ ਨਾਲ ਜਿਹੜੇ ਕਿਸਾਨੀ ਅੰਦੋਲਨ ਨਾਲ ਜੁੜੇ ਲੋਕ ਨੇ ਕਿ ਉਹਨੂੰ ਧੁਰ ਤੱਕ ਸਮਝਦੇ ਆ ਕਿ ਇਹਦੀ ਜੜ ਕਿੱਥੋਂ ਵੱਢੀ ਜਾ ਸਕਦੀ ਹੈ ਸੰਕਟ ਦੀ। ਕਈ ਵਾਰ ਤਾਂ ਐਮ ਐਸ ਪੀ ਤੇ ਆ ਕੇ ਰੁਕ ਜਾਂਦੇ ਆ, ਕਦੇ ਕਿਸੇ ਗੱਲ ਤੇ ਆਉਂਦੇ ਆ। ਕੁੱਲ ਮਿਲਾ ਕੇ ਇਹ ਸੰਕਟ ਆ ਜਿਹੜਾ ਉਹ ਕਿੱਡਾ ਵੱਡਾ ਆ ਜੇ ਉਹਦੀ ਪਹਿਚਾਣ ਕਰਨੀ ਹੋਵੇ। ਕਿਉਂਕਿ ਮੈਨੂੰ ਪਿੱਛੇ ਜੇ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਕਿਸਾਨ ਆਗੂ ਨੇ, ਕਹਿੰਦੇ ਵੀ ਜਿਹੜੀਆਂ ਫਸਲਾਂ ਦੇ ਭਾਅ ਸਰਕਾਰ ਦਿੰਦੀ ਹੈ ਉਹਨਾਂ ਉੱਤੇ ਕਦੇ ਵੀ ਬੇਰੋਕ ਮਹਿੰਗਾਈ ਨਹੀਂ ਹੁੰਦੀ ਉਹ ਫਸਲਾਂ ਦੀ, ਪਰ ਜਿਹੜੀਆਂ ਫਸਲਾਂ ਖੁੱਲੀਆਂ ਮੰਡੀ ਤੇ ਛੱਡੀਆਂ ਹੋਈਆਂ ਨੇ ਉਹਨਾਂ ਨਾਲ ਲੋਕਾਂ ਦੀ ਲੁੱਟ ਹੁੰਦੀ ਹੈ। ਸੋ ਅਸਲ ਚ ਖੇਤੀ ਦਾ ਅਰਥਚਾਰਾ ਤੁਸੀਂ ਸਮਝ ਕੀ ਰਹੇ ਹੋ ਇਹਨੂੰ ਕਿ ਸੰਕਟ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ?
ਦੇਖੋ ਜੀ, ਇੱਕ ਤਾਂ ਜਿਹੜਾ ਖੇਤੀਬਾੜੀ ਦਾ ਮੌਜੂਦਾ ਸੰਕਟ ਹੈਗਾ ਉਹ ਕੱਲੇ ਭਾਰਤ ਦਾ ਜਾਂ ਸੂਬਾ ਪੰਜਾਬ ਦਾ ਹੀ ਸੰਕਟ ਨਹੀਂ ਹੈ, ਉਹ ਪੂਰੀ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਉਹ ਖੇਤੀਬਾੜੀ ਦਾ ਸੰਕਟ ਹੈਗਾ, ਜਿਹਦਾ ਕਰਕੇ ਯੂਰਪ ਦੇ 27 ਦੇ ਵਿੱਚੋਂ 25 ਮੁਲਕਾਂ ਦੇ ਅੰਦਰ ਪ੍ਰੋਟੈਸਟ ਹੋ ਰਹੇ ਆ ਤੇ ਉਹਦਾ 1 ਕਰੋੜ ਜਿਹੜੇ ਯੂਰਪ ਦੇ ਲੋਕ ਨੇ ਉਹ ਉੱਥੋਂ ਦੀਆਂ ਰਾਜਧਾਨੀਆਂ ਦੇ ਵਿੱਚ ਇਸ ਵਕਤ ਰੋਸ ਮੁਜ਼ਾਹਰੇ ਜਿਹੜੇ ਕਰ ਰਹੇ ਆ। ਮੈਕਸੀਕੋ ਚ ਕਰ ਰਹੇ ਆ, ਕੋਲੰਬੀਆ ਚ ਕਰ ਰਹੇ ਆ, ਅਰਜਨਟੀਨਾ ਚ ਕਰ ਰਹੇ ਆ, ਇਸੇ ਤਰ੍ਹਾਂ ਅਫਰੀਕਾ ਦੇ ਵਿੱਚ 11 ਮੁਲਕਾਂ ਦੇ ਵਿੱਚ ਕਰ ਰਹੇ ਆ। ਇਹਦਾ ਮਤਲਬ ਇਹ ਆ ਇਹਨਾਂ ਸਾਰਿਆਂ ਦੇ ਵਿੱਚ 19-21 ਦੇ ਫਰਕ ਨਾਲ ਇੱਕ ਸਾਂਝ ਹੈਗੀ ਆ ਕਿ ਜਿਹੜੀ ਖੇਤੀ ਦੇ ਵਿੱਚ ਲਾਗਤ ਖਰਚੇ ਨੇ ਉਹ ਬਹੁਤ ਵੱਧ ਰਹੇ ਨੇ ਤੇ ਜਿਹੜੀਆਂ ਉਹਨਾਂ ਦੇ ਫਸਲਾਂ ਦੇ ਭਾਅ ਹੈਗੇ ਆ ਉਹਨਾਂ ਨੂੰ ਨਹੀਂ ਮਿਲ ਰਹੇ, ਜਿਸ ਤਰੀਕੇ ਦੇ ਨਾਲ ਮਹਿੰਗਾਈ ਵੱਧ ਗਈ, ਜਿਸ ਤਰੀਕੇ ਦੇ ਨਾਲ ਕੋਵਿਡ-19 ਤੋਂ ਬਾਅਦ ਜਿਹੜੇ ਹਾਲਤ ਹੈਗੇ ਆ, ਜਿੰਨੇ ਮੰਦਹਾਲੀ ਜਿਹੜੀ ਹੋਈ ਹੈਗੀ ਆ ਦੁਨੀਆਂ ਭਰ ਦੇ ਵਿੱਚ, ਇਹ ਮੰਗਾਂ ਪੂਰੇ ਦੁਨੀਆਂ ਦੇ ਵਿੱਚ ਲੋਕਾਂ ਦੇ ਸਾਹਮਣੇ ਆ, ਉਹਦੇ ਵਿੱਚ ਜਿਹੜਾ ਖੇਤੀ ਦਾ ਸੰਕਟ ਆ ਉਹ ਵੀ ਸੰਸਾਰ ਵਿਆਪੀ ਹੀ ਸੰਕਟ ਹੋਣ ਕਰਕੇ, ਕਿਉਂਕਿ ਕਲਾਈਮੇਟ ਚੇਂਜ ਦੇ ਨਾਲ ਫਸਲਾਂ ਦੀ ਪ੍ਰੋਡਕਸ਼ਨ ਦਾ ਘਟਣਾ, ਸੋਕਾ, ਜੰਗਲੀ ਅੱਗਾਂ ਲੱਗਣੀਆਂ ਜਿਹਦੇ ਕਰਕੇ ਜੰਗਾਂ ਲੱਗਣ ਦੇ ਕਰਕੇ ਵੀ ਖਾਦ ਸੰਕਟ ਪੈਦਾ ਹੋ ਗਿਆ, ਉਹ ਖਾਦ ਸੰਕਟ ਪੈਦਾ ਹੋਣ ਦੇ ਕਾਰਨ ਕਰਕੇ ਵੀ ਕਿਤੇ ਨਾ ਕਿਤੇ ਜਿਹੜਾ ਕਾਰਪੋਰੇਟ ਸੈਕਟਰ ਹੈਗਾ, ਖਾਸ ਕਰਕੇ ਜਿਹੜੀਆਂ ਐਗਰੋ ਬਿਜ਼ਨਸ ਕੰਪਨੀਆਂ ਹੈਗੀਆਂ ਨੇ, ਉਹਨਾਂ ਨੇ ਇਹ ਪਿਛਲੇ ਸਮੇਂ ਦੇ ਵਿੱਚ ਥੋੜੇ ਜਿਹੇ ਸਾਲਾਂ ਦੇ ਅੰਦਰ ਇਹ ਬਣਾ ਲਿਆ ਹੈਗਾ ਕਿ ਵੀ ਪਹਿਲਾਂ ਤਾਂ ਇਹ ਹੁੰਦਾ ਸੀ, ਅਸੀਂ ਆਮ ਹੀ ਸੁਣਦੇ ਆਏ ਆ, ਤੁਸੀਂ ਵੀ ਦੇਖਿਆ ਹੋਣਾ ਕਿ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਹੁਣ ਤੱਕ ਇਹਨਾਂ ਸਾਮਰਾਜੀ ਵੱਡੇ ਮੁਲਕਾਂ ਦੀਆਂ ਜਿਹੜੀਆਂ ਬਹੁਤ ਕੌਮੀ ਕਾਰਪੋਰੇਸ਼ਨਾਂ ਨੇ, ਫੋਰਡ ਫਾਊਂਡੇਸ਼ਨ, ਰੌਕਫੈਲਰ ਵਰਗੀਆਂ, ਉਹਨਾਂ ਨੇ ਜਿਹੜਾ ਜਿੰਨੇ ਖਾਦ ਪਦਾਰਥ ਹੈਗੇ ਨੇ, ਜਿਹੜਾ ਸੁਧਰੇ ਹੋਏ ਬੀਜ ਹੈਗੇ ਆ, ਰਸਾਇਣਿਕ ਖਾਦਾਂ ਹੈਗੀਆਂ, ਮਸ਼ੀਨਰੀ ਹੈਗੀ ਆ, ਉਹ ਭਾਰਤ ਵਰਗੀ ਮੰਡੀ ਦੇ ਵਿੱਚ ਸੈੱਟ ਕੇ ਉਹ ਤੋਂ ਮੁਨਾਫੇ ਕਮਾਏ ਹੈਗੇ ਆ। ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੋਈਆਂ ਉਹਦੇ ਲਈ ਫਾਰਮਾਸਿਟੀਕਲ ਕੰਪਨੀਆਂ ਦੇ ਉੱਤੇ, ਕਿਉਂਕਿ ਉਹਨਾਂ ਦਾ ਕਬਜ਼ਾ, ਉਹਨਾਂ ਦੇ ਪੇਟੈਂਟ ਕਰਾਏ ਹੋਏ ਆ, ਉਹਨਾਂ ਦੇ ਖੋਜਾਂ ਦੇ ਉੱਤੇ ਵੀ, ਖੋਜਾਂ ਦਾ ਵੀ ਨਿੱਜੀਕਰਨ ਹੋਇਆ ਪਿਆ, ਉੱਥੋਂ ਵੀ ਉਹਨਾਂ ਨੇ ਵੱਡੀ ਪੱਧਰ ਦੇ ਉੱਤੇ ਜਿਹੜਾ ਪੈਸਾ ਵੱਡੀਆਂ ਕੰਪਨੀਆਂ ਨੇ ਕਮਾਇਆ। ਹੁਣ ਜਿਹੜੀਆਂ ਐਗਰੋ ਬਿਜ਼ਨਸ ਕੰਪਨੀਆਂ ਹੈਗੀਆਂ ਨੇ ਇਹਨਾਂ ਦੀ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਖੇਤੀ ਪ੍ਰਫੁੱਲਤ ਉੱਨਤ ਖੇਤੀ ਹੈਗੀ ਆ ਜਾਂ ਪੈਦਾਵਾਰ ਜ਼ਿਆਦਾ ਹੈਗੀ ਆ, ਜਿੱਥੇ ਪੱਧਰੇ ਵਧਾਣ ਹੈਗੇ ਆ, ਉਹਨਾਂ ਦੇ ਉੱਤੇ ਇਹਨਾਂ ਦੀ ਅੱਖ ਹੈਗੀ ਆ, ਉਹਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ, ਤੇ ਉਹਨਾਂ ਦੇ ਵਿੱਚੋਂ ਇਹਨਾਂ ਨੇ ਮਤਲਬ ਇਹ ਸੰਕਟ ਹੈਗਾ ਵੱਡੇ ਰੂਪ ਦੇ ਵਿੱਚ ਉੱਭਰ ਕੇ ਆਇਆ ਹੋਇਆ, ਜਿਹਦਾ ਕਰਕੇ ਪੰਜਾਬ ਦੇ ਅੰਦਰ ਵੀ ਜਿਹੜਾ ਖੇਤੀਬਾੜੀ ਦਾ ਸੰਕਟ ਹੈ ਆਪਦੇ ਆਪ ਚ, ਜੇ ਤੁਸੀਂ ਇਹ ਦੇਖੋਗੇ ਕਿ ਜਿੰਨੀ ਪੈਦਾਵਾਰ ਪੂੰਜੀਵਾਦੀ ਪ੍ਰਬੰਧ ਦੇ ਅੰਦਰ ਕਿਸੇ ਜ਼ਮੀਨ ਤੋਂ ਲਈ ਜਾ ਸਕਦੀ ਹੈਗੀ, ਜਿੰਨੀ ਪ੍ਰੋਡਕਸ਼ਨ ਵੱਧ ਤੋਂ ਵੱਧ ਕੀਤੀ ਜਾ ਸਕਦੀ ਆ, ਉਹ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਇਦੋਂ ਵੱਧ ਪ੍ਰੋਡਕਸ਼ਨ ਤੁਸੀਂ ਕਰ ਨਹੀਂ ਸਕਦੇ, ਤੁਸੀਂ ਸਾਰੀ ਤਕਨੀਕ ਵਰਤ ਲਈ, ਤੁਸੀਂ ਹਾਈਬ੍ਰਿਡ ਬੀਜ ਵਰਤ ਲਏ, ਖਾਦਾਂ ਜਿਹੜੀਆਂ ਹੈਗੀਆਂ ਸਾਰੀਆਂ ਵਰਤ ਕੇ ਦੇਖ ਲਈਆਂ, ਮਸ਼ੀਨਰੀ ਲਾ ਲਈ, ਜਿੰਨਾ ਝਾੜ ਲੈ ਸਕਦੇ ਹੋ ਜ਼ਮੀਨ ਦੇ ਵਿੱਚੋਂ ਉਹ ਝਾੜ ਤੁਸੀਂ ਲੈ ਲਿਆ, ਇਹਦੇ ਬਾਵਜੂਦ ਵੀ ਪੰਜਾਬ ਦਾ ਕਿਸਾਨ ਕਰਜ਼ਈ ਆ, ਇਹਦੇ ਬਾਵਜੂਦ ਪੰਜਾਬ ਦੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ, ਇਹਦੇ ਬਾਵਜੂਦ ਵੀ ਪੰਜਾਬ ਦੇ ਅੰਦਰ ਜਿੰਦੀ ਹਰ ਦਿਨ 2000 ਕਿਸਾਨ ਖੇਤੀ ਦੇ ਵਿੱਚੋਂ ਬਾਹਰ ਹੋ ਰਿਹਾ, ਤਾਂ ਇਹਦਾ ਮਤਲਬ ਇਹ ਹੈ ਵੀ ਸੰਕਟ ਗੰਭੀਰ ਹੈਗਾ, ਬਹੁਤ ਹੀ ਵੱਡਾ ਸੰਕਟ ਹੈਗਾ, ਵੀ ਇੰਨੀ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ, ਇੰਨੀ ਪ੍ਰੋਡਕਸ਼ਨ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਜਿਹੜਾ ਮੰਡੀ ਦੇ ਵਿੱਚ ਰੇਟ ਨਹੀਂ ਮਿਲ ਰਿਹਾ ਹੈਗਾ, ਤੇ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਇਹ ਸਾਰੇ ਲਾਗਤ ਖਰਚੇ ਜਿਹੜੇ ਆਉਂਦੇ ਹੈਗੇ ਆ, ਜਿਨ੍ਹਾਂ ਦਾ ਮੈਂ ਪਹਿਲਾਂ ਗਿਣਾ ਕੇ ਹਟਿਆ ਵੀ ਉਹਦੇ ਵਿੱਚੋਂ ਵੀ ਮੁਨਾਫਾ ਬਟੋਰ ਰਹੀਆਂ, ਗਾਹਾਂ ਫਿਰ ਉਹਨਾਂ ਦੀ ਪੈਦਾਵਾਰ ਦੇ ਵਿੱਚੋਂ ਵੀ ਮੁਨਾਫਾ ਬਟੋਰ ਰਹੀਆਂ, ਹੁਣ ਗਾਹਾਂ ਇਦੋਂ ਵੀ ਅੱਗੇ ਕਿ ਤੁਹਾਡੀ ਪੈਦਾਵਾਰ ਅਸੀਂ ਚੱਕਾਂਗੇ, ਬਾਅਦ ਦੇ ਵਿੱਚ ਆਪਦੇ ਜਿਹੜੇ ਸਟੋਰ ਆ ਸਾਡੇ ਜਿਵੇਂ ਵਾਲਮਾਰਟ ਵਰਗੇ, ਜਿਵੇਂ ਆਪਾਂ ਕੈਨੇਡਾ ਚ ਦੇਖਦੇ ਹੈਗੇ ਆ ਕਿ ਉਹਨਾਂ ਸਟੋਰਾਂ ਦੇ ਵਿੱਚ ਅਸੀਂ ਉਹ ਮਾਲ ਕਿਸਾਨਾਂ ਦਾ ਸਸਤਾ ਲੈ ਕੇ ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਮਹਿੰਗੇ ਰੇਟਾਂ ਦੇ ਵਿੱਚ ਵੇਚਾਂਗੇ, ਮਤਲਬ ਓਵਰਆਲ ਸਾਰੀ ਮੋਨੋਪੋਲੀ ਕਾਇਮ ਕਰਨਾ ਚਾਹੁੰਦੇ ਆ ਪੂਰੇ ਐਗਰੀਕਲਚਰ ਸੈਕਟਰ ਦੇ ਉੱਤੇ, ਜਿਹਦਾ ਕਰਕੇ ਜਾਂਦੀ ਇਹ ਸੰਕਟ ਜਿਹੜਾ ਖੇਤੀਬਾੜੀ ਦਾ ਜਿਹਨੂੰ ਆਪਾਂ ਕਹਿੰਦੇ ਹੈਗੇ, ਇਹ ਬਹੁਤ ਹੀ ਵੱਡਾ ਸੰਕਟ ਹੈਗਾ, ਤੇ ਵੱਡਾ ਸੰਕਟ ਇਸ ਕਰਕੇ ਵੀ ਹੈਗਾ ਵੀ ਇਹਨੇ ਜਿੱਡੀ ਵੱਡੀ ਪੱਧਰ ਦੇ ਉੱਤੇ ਬੇਰੁਜ਼ਗਾਰੀ ਪੈਦਾ ਕਰਤੀ, ਤੇ ਭਾਰਤ ਤੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਜਿਹੜੀ ਨੌਜਵਾਨੀ ਬਾਹਰ ਵਿਦੇਸ਼ਾਂ ਦੇ ਵਿੱਚ ਚਲੀ ਗਈ, ਇੱਥੋਂ ਪ੍ਰਵਾਸ ਕਰ ਗਈ, ਹਿਜਰਤ ਕਰ ਗਈ, ਜਿਹੜੀ ਖੇਤੀਬਾੜੀ ਨੂੰ ਛੱਡ ਰਹੇ ਆ, ਕਿਉਂਕਿ ਖੇਤੀਬਾੜੀ ਨੂੰ ਓਵਰਆਲ ਦੁਨੀਆਂ ਚ ਛੱਡ ਰਹੇ ਆ, ਕੱਲਾ ਮਤਲਬ ਭਾਰਤ ਦਾ ਹੀ ਨਹੀਂ ਹੈਗਾ ਇਹ, ਮਤਲਬ ਸਾਰੀ ਦੁਨੀਆਂ ਦੇ ਵਿੱਚੋਂ ਖੇਤੀਬਾੜੀ ਦੇ ਵਿੱਚੋਂ ਜਾਣੀ ਕਿਸਾਨ ਜਾ ਰਹੇ ਆ, ਪਰ ਇਹਦੇ ਬਾਵਜੂਦ ਵੀ ਖੇਤੀਬਾੜੀ ਦਾ ਹੁਣ ਜੇ ਤੁਸੀਂ ਇੱਕ ਉਦਾਹਰਨ ਲੈਣੀ ਹੋਵੇ ਕਿ ਯੂਰਪ ਦੇ ਅੰਦਰ ਪੂਰੀ GDP ਪੂਰੇ ਯੂਰਪ ਦੀ GDP ਦੇ ਵਿੱਚ 1.4% ਸਿਰਫ ਉਹਦੀ ਹਿੱਸੇਦਾਰੀ ਆ ਖੇਤੀਬਾੜੀ ਸੈਕਟਰ ਦੀ, ਪਰ ਇਹਦੇ ਬਾਵਜੂਦ ਵੀ ਕਿਸਾਨੀ ਜਿਹੜੀ ਹੈਗੀ ਆ, ਕਿਸਾਨੀ ਦੇ ਘੋਲ ਹੈਗੇ ਆ ਜਾਂ ਸੰਘਰਸ਼ ਹੈਗੇ ਐਜੀਟੇਸ਼ਨਾਂ ਹੈਗੀਆਂ, ਉਹ ਯੂਰਪ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਆ। ਇੰਨਾ ਮਹੱਤਵਪੂਰਨ ਆ ਕਿਉਂਕਿ ਜਿਹੜਾ ਅਨਾਜ ਦੇਣਾ ਹੈਗਾ, ਜਿਹੜਾ ਖਾ ਫੂਡ ਦੇਣਾ ਹੈਗਾ, ਕਿਉਂਕਿ ਜਿਹੜੀ WTO ਦੇ ਉੱਤੇ ਵੀ ਇਹਨਾਂ ਦੀਆਂ ਹੈਗੀਆਂ ਨਾ, ਜਿਹੜੀਆਂ ਲਾਗੂ ਕਰ ਰਹੇ ਆ ਇਹਨਾਂ ਤੀਜੀ ਦੁਨੀਆਂ ਦੇ ਮੁਲਕਾਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਇਹ ਆ ਵੀ ਅਸੀਂ ਜਿਹੜੇ ਖਾਦ ਪਦਾਰਥ ਵੀ ਤੁਸੀਂ ਭਾਰਤ ਵਰਗੇ ਮੁਲਕ ਜੇ ਵੱਧ ਸਬਸਿਡੀਆਂ ਦਿੰਦੇ ਹੋ ਆਪਦੇ ਕਿਸਾਨਾਂ ਨੂੰ, ਜਦੋਂ ਇਹ ਕਹਿੰਦੇ ਨੇ ਵੀ ਸਬਸਿਡੀਆਂ ਖਤਮ ਕਰੋ ਕਿ ਜੇ ਤੁਸੀਂ ਸਬਸਿਡੀਆਂ ਵੱਧ ਦਿੰਦੇ ਹੈਗੇ ਹੋ ਤਾਂ ਸਾਡੀ ਜਿਹੜੀ ਸੰਸਾਰ ਦੀ ਮਾਰਕੀਟ ਆ ਤੁਹਾਡੀ ਮਾਰਕੀਟ ਦਾ ਮੁਕਾਬਲਾ ਨਹੀਂ ਕਰ ਸਕੂਗੀ, ਜਿਹਦੇ ਕਰਕੇ ਸਾਡੀਆਂ ਬਹੁਰਾਸ਼ਟਰੀ ਕੰਪਨੀਆਂ ਦੇ ਮੁਨਾਫੇ ਆ ਜਿਹੜੇ ਉਹ ਤੁਹਾਡੇ ਜਿਹੜੇ ਦੇਸੀ ਕਾਰਪੋਰੇਟ ਸੈਕਟਰ ਆ ਉਹਦੇ ਮੁਕਾਬਲੇ ਉਨੇ ਨਹੀਂ ਹੋ ਸਕਣੇ, ਜਿਹਦੇ ਕਰਕੇ ਮੰਗ ਵੀ ਕਰਦੇ ਆ ਵੀ ਅਸੀਂ ਇੰਟਰਨੈਸ਼ਨਲ ਇੱਕ ਜਿਹੜਾ ਕੰਪੀਟੀਸ਼ਨ ਹੈਗਾ ਮੁਕਾਬਲੇਬਾਜ਼ੀ ਹੈਗੀ ਆ ਵੀ ਉਹਦੇ ਵਿੱਚ ਖੁੱਲ ਮਿਲੇ ਵੀ ਉਹਦੇ ਉੱਤੇ ਜਿਹੜੀਆਂ ਤੁਸੀਂ ਟੈਕਸ ਲਾਉਣੇ ਹੈਗੇ ਜਾਂ ਰੋਕਾਂ ਲਾਉਣੇ ਹੈਗੇ ਆ ਵੀ ਬਹੁਰਾਸ਼ਟਰੀ ਕੰਪਨੀਆਂ ਦੇ ਉੱਤੇ, ਉਹਨਾਂ ਨੂੰ ਖੁੱਲ ਦਿਓ, ਖੁੱਲੀ ਮੰਡੀ ਲੈ ਕੇ ਆਓ ਤਾਂ ਜੋ ਉਹ ਭਾਰਤ ਦੀ ਮੰਡੀ ਤੱਕ ਪਹੁੰਚ ਕਰਕੇ ਸਸਤੀ ਇੱਥੇ ਲੁੱਟ ਕਰਕੇ ਸੁਪਰ ਮੁਨਾਫੇ ਜਿਹੜੇ ਆ ਕਮਾ ਸਕਣ। ਜਦੋਂ ਇਹ ਪੂਰਾ ਸੰਕਟ ਮੁਨਾਫੇ ਦੇ ਉੱਤੇ ਟਿਕ ਗਿਆ ਜਿਹਦੇ ਵਿੱਚੋਂ ਉਹ ਜੰਗਾਂ ਲਾ ਰਹੇ ਆ, ਤੁਹਾਨੂੰ ਪਤਾ ਵੀ ਉਹ ਪਹਿਲੀਆਂ ਜੰਗਾਂ ਵੀ ਇਸ ਗੱਲ ਚੋਂ ਨਿਕਲੀਆਂ ਹੋਈਆਂ ਕਿ ਸੁਪਰ ਮੁਨਾਫੇ ਕਮਾਉਣੇ ਆ, ਮੰਡੀਆਂ ਦੇ ਉੱਤੇ ਕਬਜ਼ੇ ਕਰਨੇ ਆ, ਇਸ ਕਰਕੇ ਜੇ ਕਿਤੇ ਮੁਲਕ ਚ ਜੰਗ ਵੀ ਲੱਗਦੀ ਆ ਉਹ ਵੀ ਉਹਨਾਂ ਦੇ ਮੁਨਾਫਿਆਂ ਨੂੰ ਹੋਰ ਵਧਾਉਂਦੀ ਆ, ਕਿਉਂਕਿ ਉਹਨਾਂ ਦੀਆਂ ਜਿੰਨੀਆਂ ਹਥਿਆਰਾਂ ਦੀਆਂ ਕਾਰਪੋਰੇਸ਼ਨਾਂ ਵੱਡੀਆਂ ਜਿੰਨੀ ਉਹਦੀ ਖਪਤ ਹੁੰਦੀ ਆ, ਫਿਰ ਗਾਹਾਂ ਉਹਦੀ ਜਦੋਂ ਤੁਸੀਂ ਤਬਾਹੀ ਕਰਦੇ ਆ ਕਿਸੇ ਮੁਲਕ ਚ ਉਹਦੀ ਉਸਾਰੀ ਦੇ ਠੇਕੇ ਲੈਂਦੀਆਂ ਜਿਹੜੀਆਂ ਰੀਅਲ ਅਸਟੇਟ ਦੀਆਂ ਵੱਡੀਆਂ ਉਹਨਾਂ ਦੀਆਂ ਕਾਰਪੋਰੇਸ਼ਨਾਂ ਨੇ ਉਹਦੇ ਵਿੱਚੋਂ ਵੀ ਮੁਨਾਫੇ ਕਮਾਉਂਦੇ ਹੈਗੇ, ਜਿਹਦਾ ਕਰਕੇ ਕਹਿੰਦੇ ਏਡਾ ਏਡਾ ਹਲਕ ਗਿਆ ਕਹਿਣਗੇ ਕਾਰਪੋਰੇਟ ਸੈਕਟਰ ਵੀ ਉਹਨਾਂ ਨੂੰ ਮੁਨਾਫਾ ਪ੍ਰਧਾਨ ਹੋ ਗਿਆ, ਪੂੰਜੀ ਪ੍ਰਧਾਨ ਹੋ ਗਈ, ਪੈਸਾ ਪ੍ਰਧਾਨ ਹੋ ਗਿਆ, ਮਨੁੱਖੀ ਸਿਹਤ, ਵਾਤਾਵਰਨ, ਮਨੁੱਖਤਾ ਦੀਆਂ ਖੁਦਕੁਸ਼ੀਆਂ ਜਾਂ ਮਤਲਬ ਕਰਜ਼ਈ ਕਰ ਦੇਣਾ IMF ਦੇ ਥਰੂ, ਇਹ ਸਾਰੀਆਂ ਚੀਜ਼ਾਂ ਬਹੁਤ ਹੀ ਦੋਮ ਦਰਜੇ ਤੇ ਚਲੀਆਂ ਗਈਆਂ, ਜਿਹਦੇ ਕਰਕੇ ਉਹ ਹਰ ਤਰ੍ਹਾਂ ਦਾ ਉਜਾੜਾ ਪੈਦਾ ਕਰਨ ਦੇ ਵਿੱਚ ਲੱਗੇ ਹੋਏ ਆ। ਮਤਲਬ ਇਹ ਐਡਾ ਵੱਡਾ ਸੰਕਟ ਆ ਜਿਹਦੀ ਇਹ ਪੂਰੇ ਸੰਸਾਰ ਵਿਆਪੀ ਸੰਕਟ ਆ ਤੇ ਭਾਰਤ ਦੇ ਪੂਰੇ ਸਮਾਜ ਦਾ ਸੰਕਟ ਆ, ਜਿਹਦੇ ਨਾਲ ਬੇਰੁਜ਼ਗਾਰੀ ਵੀ ਜੁੜੀ ਹੋਈ ਆ, ਗਰੀਬੀ ਵੀ ਜੁੜੀ ਹੋਈ ਆ, ਊਚ ਨੀਚ ਵੀ ਜੁੜੀ ਹੋਈ ਹੈਗੀ ਆ, ਜਿਹਦੇ ਨਾਲ ਨੌਜਵਾਨਾਂ ਦਾ ਪ੍ਰਵਾਸ ਵੀ ਜੁੜਿਆ ਹੋਇਆ, ਮਜ਼ਦੂਰਾਂ ਦੀ ਹਾਲਤ ਇਸ ਤੋਂ ਵੀ ਕਿਤੇ ਪੱਤਰ ਜਿਹੜੀ ਹੈਗੀ ਆ ਭਾਰਤ ਵਰਗੇ ਮੁਲਕਾਂ ਦੇ ਵਿੱਚ ਹੋਈ ਵੀ ਹੈਗੀ ਆ, ਜਿਹੜੀ ਅਸੀਂ ਆਪਦੇ ਅੱਖੀ ਦੇਖਦੇ ਹੈਗੇ ਆ ਕਿ ਛੋਟੇ ਮੋਟੇ ਕਿੱਤਿਆਂ ਦੇ ਵਿੱਚ ਲੋਕ ਲੱਗੇ ਹੋਏ ਹੈਗੇ ਤੇ ਆਪਦਾ ਡੰਗ ਟਪਾ ਰਹੇ ਹੈਗੇ, ਗਰੀਬੀ ਭੁੱਖਮਰੀ ਇਹ ਇਹਨਾਂ ਨੇ ਇਸ ਹੱਦ ਤੱਕ ਹੈਗੀ ਆ ਕਿ ਦੁਨੀਆਂ ਚ ਤੁਹਾਨੂੰ ਐ ਲੱਗਦਾ ਹੈਗਾ ਕਿ ਹਜੇ ਵੀ ਕਿਤੇ ਨਾ ਕਿਤੇ ਮਤਲਬ ਗੁਲਾਮ ਜਿਹੜੀ ਵਿਵਸਥਾ ਜਿਹਦੇ ਬਾਰੇ ਆਪਾਂ ਪਹਿਲਾਂ ਪੜ੍ਹਦੇ ਸੁਣਦੇ ਹੈਗੇ ਇਤਿਹਾਸ ਦੇ ਵਿੱਚ ਵੀ ਤੁਹਾਨੂੰ ਅਜੇ ਵੀ ਗੁਲਾਮਦਾਰੀ ਪਛੜਿਆ ਪਾਣਾ ਉਹ ਸਾਰਾ ਦੇਖਣ ਨੂੰ ਮਿਲਦਾ ਹੈਗਾ। ਇਹ ਐਡਾ ਵੱਡਾ ਸੰਕਟ ਆ ਜਿਹੜਾ ਤੁਸੀਂ ਗੱਲ ਕਰਦੇ ਹੈਗੇ ਕਿ ਕਿਸਾਨੀ ਦੇ ਲੀਡਰ ਕਿਸਾਨ ਲੀਡਰ ਨੂੰ ਸਮਝ ਨਹੀਂ ਰਹੇ, ਬਿਲਕੁਲ ਜਿਹੜੇ ਸਹਿਰਦ ਲੋਕ ਹੈਗੇ ਆ ਕੁਝ ਸਹਿਰਦ ਜਥੇਬੰਦੀਆਂ ਹੈਗੀਆਂ ਨੇ ਉਹ ਸਮਝ ਰਹੀਆਂ ਨੇ, ਲੋਕਾਂ ਨੂੰ ਸਮਝਾਉਣ ਚ ਸਫਲ ਵੀ ਹੋਈਆਂ। ਇਸੇ ਕਰਕੇ ਜੇ ਅਸੀਂ ਪਿਛਲੇ 7 ਸਾਲਾਂ ਦੇ ਵਿੱਚ ਦੇਖੀਏ ਇਹ ਚੇਤਨਾ ਪੈਦਾ ਕਰਨ ਦੇ ਵਿੱਚ ਉਹ ਸਫਲ ਵੀ ਹੋਏ ਹੈਗੇ ਆ ਕਿ ਅੱਜ ਤੋਂ 60 ਸਾਲ ਪਹਿਲਾਂ ਇਸ ਰੂਪ ਚ ਕਾਰਪੋਰੇਟ ਸੈਕਟਰ ਦੇ ਖਿਲਾਫ ਉਹ ਲਾਮਬੰਦ ਨਹੀਂ ਕਰ ਪਾਏ, ਜਦਕਿ ਉਹਨਾਂ ਨੇ ਗੈਟ ਡੰਕਲ ਤਜਵੀਜ਼ਾਂ ਜਾਂ WTO ਦੇ ਹੋਂਦ ਚ ਆਉਣ ਵੇਲੇ ਵੀ ਉਹਨਾਂ ਨੇ ਗੱਲਾਂ ਸਾਰੀਆਂ ਕਹੀਆਂ ਸੀ ਲੋਕਾਂ ਨੇ ਜਿਹੜੇ ਚਲੇ ਚਲੇ 50-50 ਸਾਲ ਤੋਂ ਲੋਕਾਂ ਲਈ ਲੜਦੀਆਂ ਆ ਰਹੀਆਂ ਲੋਕ ਪੱਖੀ ਧਿਰਾਂ ਨੇ, ਪਰ ਸਮੇਂ ਦੇ ਜਿਹੜਾ ਹਮਲਾ ਜਿੱਡਾ ਵੱਡਾ ਹੋ ਗਿਆ ਉਹਨਾਂ ਨੇ ਪਿਛਲੇ ਕਿਸਾਨ ਅੰਦੋਲਨ ਚ ਸਮਝਾਉਣ ਚ ਸਫਲ ਹੋ ਗਏ ਕਿ ਜੇ ਅਸੀਂ ਨਾ ਲੜੇ ਤਾਂ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਕਾਰਪੋਰੇਟ ਸੈਕਟਰ ਕਾਬਜ਼ ਹੋ ਜਾਊਗਾ। ਇਸ ਕਰਕੇ ਇਹਦੇ ਵਿੱਚ ਕੁਝ ਇਹੋ ਜਿਹੇ ਤੱਤ ਜ਼ਰੂਰ ਆ ਜਾਂਦੇ ਆ ਜਿਹੜੇ ਆਪਾਂ ਚਮਕਾਊ ਹੈਗੇ ਨੇ, ਜਿਹੜੇ ਸੂਝਬੂਝ ਤੋਂ ਸੱਖਣੇ ਨੇ, ਜਿਹੜੇ ਅਨਾਰਕਿਸਟ ਵੀ ਹੈਗੇ ਨੇ, ਜਿਹੜੇ ਜਲਦੀ ਆਪ ਮੁਹਾਰੇ ਵੀ ਚੱਲਦੇ ਆ, ਜਿਹਦਾ ਕਰਕੇ ਅੰਦੋਲਨਾਂ ਦਾ ਵੀ ਨੁਕਸਾਨ ਕਰਦੇ ਆ।
ਮਨਦੀਪ, ਮੈਂ ਇੱਥੇ ਗੱਲ ਲੈ ਕੇ ਆਉਣੀ ਸੀ, ਤੁਸੀਂ ਥੋੜੀ ਜਿਹੀ ਛੇੜ ਵੀ ਦਿੱਤੀ। ਹੁਣ ਆਪਾਂ ਇਹ ਦੇਖਦੇ ਆ ਕਿ ਸਿਆਸੀ ਪਾਰਟੀਆਂ ਨੂੰ ਜਦੋਂ ਦੇਖੀਏ ਤੇ ਉਹਨਾਂ ਨੇ ਤਾਂ ਕਿਸਾਨੀ ਦੀ ਹਾਲਤ ਖਰਾਬ ਕੀਤੀ ਹੈ, ਚਾਹੇ ਉਹ ਕਿਸਾਨੀ ਦੇ ਨਾਂ ਦੇ ਉੱਤੇ ਵੋਟ ਬੈਂਕ ਬਣਾਉਣ ਦਾ ਦਾਵਾ ਵੀ ਰੱਖਦੀਆਂ ਨੇ। ਜਿਵੇਂ ਚਲੋ ਆਪਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਾ ਲਈਏ ਕਿ ਉਹ ਸਿੱਖਾਂ ਦੀ ਵੀ ਨੁਮਾਇੰਦਗੀ ਕਰਦੀ ਹੈ ਤੇ ਕਿਸਾਨੀ ਦੀ ਵੀ, ਇਨ੍ਹਾਂ ਦੋਨਾਂ ਦਾ ਦਾਵਾ ਕਰਦੇ ਆ, ਤੇ ਉਨ੍ਹਾਂ ਦੇ ਵੀ ਇਨ੍ਹਾਂ ਬਿੱਲਾਂ ਦੇ ਉੱਤੇ ਜਾਂ ਕਿਤੇ ਹੋਰ ਨੀਤੀਆਂ ਤੇ ਪਲੜਾ ਦੂਜੇ ਪਾਸੇ ਰਿਹਾ, ਕਿਸਾਨੀ ਦੇ ਨਾਲ ਕੋਈ ਨਹੀਂ ਖੜਿਆ। ਫਿਰ ਬਚੀਆਂ ਕਿਸਾਨ ਯੂਨੀਅਨਾਂ, ਤੇ ਇਹ ਵੀ ਬੜੀ ਕਿਸਮ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਨੇ। ਡਿਵਾਈਡ ਐਂਡ ਰੂਲ ਵਾਲਾ ਹੀ ਕੰਮ ਹੋਇਆ ਪਿਆ ਕਿ ਕਿਸਾਨੀ ਨੂੰ ਇੱਕ ਮੰਚ ਤੇ ਇਕਜੁੱਟ ਹੋਣੇ ਨਾ ਦਿੱਤਾ ਜਾਵੇ। ਕਈ ਤਰ੍ਹਾਂ ਦੇ ਉਨ੍ਹਾਂ ਦੇ ਵਿਚ ਪਾੜੇ ਆ, ਸੋਚ ਦੇ ਪਾੜੇ ਆ, ਪਰ ਉਨ੍ਹਾਂ ਦੇ ਬਾਵਜੂਦ 21 ਦੇ ਵਿਚ ਜਿਹੜਾ ਅੰਦੋਲਨ ਚੱਲਿਆ ਉਹਨੇ ਇਕਜੁੱਟਤਾ ਦਿਖਾਈ ਹੈ ਤੇ ਉਸ ਇਕਜੁੱਟਤਾ ਦਾ ਪ੍ਰਭਾਵ ਵੀ ਬਣਿਆ ਸੀ ਤੇ ਉਹ ਅੰਤਰਰਾਸ਼ਟਰੀ ਪੱਧਰ ਤੱਕ ਵੀ ਫੈਲਣ ਲੱਗ ਗਿਆ ਸੀ। ਬਾਹਰਲੇ ਮੁਲਕਾਂ ਵਿਚ ਵੀ ਚਰਚਾ ਹੋਈ, ਕੈਨੇਡਾ ਤੋਂ ਵੀ ਕਿਸਾਨ ਜਥੇਬੰਦੀਆਂ ਨੇ ਸਮਰਥਨ ਭੇਜਿਆ। ਇਕ ਤਾਂ ਇਹ ਸਵਾਲ ਹੈ ਮੇਰਾ ਕਿ ਮੌਜੂਦਾ ਸੰਕਟ ਹੈ ਜਿਹੜਾ ਉਹਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਵਿਚ ਉਹ ਸੁਹਿਰਦਤਾ ਦਾ ਮਾਹੌਲ ਨਜ਼ਰ ਆਪਾਂ ਨੂੰ ਨਹੀਂ ਆ ਰਿਹਾ। ਦੂਜੀ ਗੱਲ ਹੈ ਵੀ ਜਦੋਂ ਇਹੀ ਨਹੀਂ ਨਜ਼ਰ ਆ ਰਿਹਾ ਤਾਂ ਸੰਸਾਰ ਪੱਧਰੀ ਜਦੋਂ ਕਿਸਾਨ ਯੂਨੀਅਨਾਂ ਕਿਤੇ ਇਕੱਠੀਆਂ ਹੋ ਕੇ ਇੰਟਰਨੈਸ਼ਨਲ ਪਲੇਟਫਾਰਮ ਤੇ ਆਉਣਗੀਆਂ, ਇਹ ਤਾਂ ਜਾ ਕੇ ਮਸਲਾ ਹੱਲ ਹੋਣਾ। ਤੇ ਇੱਥੇ ਤਾਂ ਆਪਾਂ ਹੇਠਾਂ ਹੀ ਲੋਕ ਖਿੰਡੀ ਜਾਂਦੇ ਆ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਪਾਰਟੀਆਂ ਚ ਵੰਡੇ ਵੇਖੀਦਾ ਹੈ ਤੇ ਉਹ ਤੋਂ ਬਾਅਦ ਇਕਜੁੱਟਤਾ ਬਹੁਤ ਵੱਡਾ ਪਹਾੜ ਨਹੀਂ ਲੱਗਦੀ ਕਿ ਇਹ ਤਾਂ ਪਹਾੜ ਵਰਗਾ ਕੰਮ ਹੈ ਯਾਰ, ਇਹ ਕਿਵੇਂ ਹੋਊਗਾ?
ਦੇਖੋ ਬਿਲਕੁਲ ਉਹਦੇ ਵਿਚ ਇਹ ਹੈਗਾ ਵੀ ਕਈ ਵਾਰ ਇਹ ਲੱਗ ਰਿਹਾ ਹੁੰਦਾ ਕਿ ਲੋਕ ਇਕਜੁੱਟ ਨਹੀਂ ਹੋ ਰਹੇ, ਇਹ ਵੀ ਠੀਕ ਆ ਵੀ ਪ੍ਰੋਬਲਮਾਂ ਹੁੰਦੀਆਂ ਨੇ ਹਰ ਅੰਦੋਲਨ ਦੇ ਵਿਚ, ਹਰ ਸਮਾਜ ਦੇ ਅੰਦਰ ਇਕਜੁੱਟ ਹੋਣ ਦੇ ਵਿਚ ਦਿੱਕਤਾਂ ਹੁੰਦੀਆਂ ਨੇ, ਪਰ ਜਦੋਂ ਤੁਹਾਡੇ ਉੱਤੇ ਅਟੈਕ ਵੱਡਾ ਹੋ ਜਾਂਦਾ ਹੈਗਾ ਤਾਂ ਉਦੋਂ ਬਹੁਤ ਸਾਰੀਆਂ ਤਾਕਤਾਂ ਦੁਨੀਆਂ ਭਰ ਦੇ ਵਿਚ ਅਸੀਂ ਦੇਖਿਆ ਹੈਗਾ, ਤਜਰਬੇ ਸਾਡੇ ਕੋਲ ਬਹੁਤ ਤਾਜ਼ਾ ਤਜਰਬੇ ਹੈਗੇ ਨੇ ਕਿ ਫਲਸਤੀਨ ਦੇ ਅੰਦਰ ਵੱਖ ਵੱਖ ਵਿਚਾਰਾਂ ਦੇ ਧਾਰਮਿਕ ਕੱਟੜਪੰਥੀ ਵਿਚਾਰਾਂ ਦੀਆਂ ਆਰਗੇਨਾਈਜੇਸ਼ਨਾਂ ਵੀ ਹੈਗੀਆਂ ਨੇ, ਉੱਥੇ ਲੈਫਟ ਦੀਆਂ ਵੀ ਕੁਝ ਤਾਕਤਾਂ ਹੈਗੀਆਂ ਨੇ, ਕੁਝ ਪ੍ਰੋਗਰੈਸਿਵ ਹਿੱਸੇ ਹੈਗੇ ਨੇ ਜਿਹੜੇ ਆਪਸ ਦੇ ਵਿਚ ਲੜਦੇ ਰਹਿੰਦੇ ਸੀਗੇ, ਪਰ ਜਦੋਂ ਜੰਗ ਵਰਗੀ ਹਾਲਤ ਦੇਸ਼ ਦੇ ਉੱਤੇ ਥੋਪੀ ਗਈ ਤਾਂ ਉਹ ਆਪਸੀ ਮਤਭੇਦ ਜਿਹੜੇ ਹੈਗੇ ਆ ਉਹ ਪਾਸੇ ਰਹਿ ਗਏ। ਹਾਲਾਤ ਉਹਨਾਂ ਦੇ ਸਾਹਮਣੇ ਇਹ ਹੈਗਾ ਕਿ ਇਸ ਵਕਤ ਜਿਹੜੀ ਇਜ਼ਰਾਈਲ ਹੈਗਾ ਤੇ ਜਿਹੜੀ ਉਹਦੇ ਪਿੱਠ ਦੇ ਉੱਤੇ ਖੜੀਆਂ ਪੱਛਮੀ ਤਾਕਤਾਂ ਨਾਟੋ ਸੰਗਠਨ ਹੈਗੇ ਆ ਉਹਨਾਂ ਦੇ ਖਿਲਾਫ਼ ਉਹ ਇਕਜੁੱਟ ਹੋ ਕੇ ਲੜ ਰਹੇ ਨੇ, ਤਾਂ ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਵੀ ਜਦੋਂ ਅਟੈਕ ਵੱਧ ਤਿੱਖਾ ਹੋਇਆ ਕਿਉਂਕਿ 1995 ਦੇ ਵਿਚ ਜਦੋਂ WTO ਆਇਆ ਸੀਗਾ ਜਾਂ ਇਦੋਂ ਪਹਿਲਾਂ ਡੰਕਲ ਤਜਵੀਜ਼ਾਂ ਜਿਹੜੀਆਂ ਸੀਗੀਆਂ ਗੈਟ ਦੇ ਤਜਵੀਜ਼ਾਂ ਹੈਗੀਆਂ ਸੀ, ਉਸ ਵਕਤ ਇੰਨੀ ਚੇਤਨਾ ਹੈ ਨਹੀਂ ਸੀ, ਅਟੈਕ ਵੀ ਵੱਡਾ ਐਡਾ ਹੈ ਨਹੀਂ ਸੀ, ਜਿਹਦਾ ਕਰਕੇ ਲੋਕ ਉਸ ਰੂਪ ਚ ਉਹਦਾ ਪ੍ਰਤੀਕਰਮ ਨਹੀਂ ਕਰ ਰਹੇ ਸੀ। ਜਿਹੜੇ ਮੌਜੂਦਾ ਕਿਸਾਨ ਅੰਦੋਲਨ ਵੀ ਆ ਉਹ ਸਟੇਟ ਨੇ ਜਿੱਡਾ ਅਟੈਕ ਜਾਂ ਸਾਮਰਾਜੀ ਕੰਪਨੀਆਂ ਨੇ ਅਟੈਕ ਜਿੱਡਾ ਤਿੱਖਾ ਕੀਤਾ ਉਹਦੇ ਵਿਚੋਂ ਏਕਤਾ ਨਿਕਲੀ ਹੈਗੀ ਆ, ਜਿੰਨੀ ਕੁ ਵੀ ਨਿਕਲੀ ਹੈਗੀ ਆ ਉਹ ਇੱਕ ਆਪਦੇ ਆਪ ਚ ਪੋਜ਼ਿਟਿਵ ਹੈਗਾ ਕਿ ਪੰਜਾਬ ਭਾਰਤ ਦੀਆਂ 500 ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨਾਂ ਹੈਗੀਆਂ ਨੇ ਉਹ ਇਕੱਠੀਆਂ ਇੱਕ ਮੰਚ ਹੇਠ ਹੋ ਕੇ ਲੜੀਆਂ, ਉਹਨੇ ਇੱਕ ਮਿਸਾਲ ਕਾਇਮ ਕੀਤੀ ਦੁਨੀਆਂ ਭਰ ਚ। ਮੌਜੂਦਾ ਸਮੇਂ ਦੇ ਵਿਚ ਇਹ ਠੀਕ ਹੈਗਾ ਕਿ ਇਹ ਰੁਝਾਨ ਜਿਹੜੇ ਹੈਗੇ ਨੇ, ਕਿਉਂਕਿ ਦੇਖੋ ਕਿਸਾਨ ਤੇ ਮਜ਼ਦੂਰਾਂ ਦੀਆਂ ਆਪਸ ਚ ਕੁਝ ਵਿਰੋਧੀ ਮੰਗਾਂ ਵੀ ਹੈਗੀਆਂ ਨੇ, ਜਿਹਦਾ ਕਰਕੇ ਜਿਹੜੀ ਧਨੀ ਕਿਸਾਨੀ ਹੈਗੀ ਆ, ਕਿਉਂਕਿ ਪੰਜਾਬ ਦੇ ਅੰਦਰ ਅਸੀਂ ਦੇਖਦੇ ਹੈਗੇ ਕਿ ਪੰਜਾਬ ਦੇ ਅੰਦਰ ਜ਼ਮੀਨੀ ਪੱਧਰ ਤੇ ਬਹੁਤ ਹਾਣਸਾਮਾ ਪਾਣਾ ਉੱਚ ਨੀਚ ਮਤਲਬ ਉਹਦੇ ਵਿਚ ਹੈਗੀ ਆ ਕਿ ਇੱਕ ਪਾਸੇ ਵੱਡੇ ਲੈਂਡਲੋਰਡ ਨੇ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਨੇ, ਦੂਜੇ ਪਾਸੇ ਤੁਹਾਨੂੰ ਬੇਜ਼ਮੀਨੇ ਕਿਸਾਨ ਜਿਹੜੇ ਠੇਕੇ ਤੇ ਲੈ ਕੇ ਖੇਤੀ ਕਰਦੇ ਆ ਜਾਂ 2-2.5 ਏਕੜ ਵਾਲੀਆਂ ਜੋਤਾਂ ਵੀ ਮਿਲ ਜਾਂਦੀਆਂ ਨੇ, ਜਿਹਦਾ ਕਰਕੇ ਜਿਹੜੀ ਧਨੀ ਕਿਸਾਨੀ ਹੈਗੀ ਆ ਉਹਦੇ ਕੋਲੇ ਮਸ਼ੀਨਰੀ ਵੀ ਹੈਗੀ ਆ, ਉਹਦੇ ਕੋਲੇ ਇੰਨੀ ਕੁ ਵਿਹਲ ਵੀ ਹੈਗੀ ਆ ਕਿ ਉਹ ਮਹੀਨਾ 2 ਮਹੀਨਾ ਜਾ ਕੇ ਮਤਲਬ ਧਰਨੇ ਤੇ ਵੀ ਬਹਿ ਸਕਦਾ। ਕੁਝ ਜਥੇਬੰਦੀਆਂ ਨਾਮ ਨਿਹਾਦ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਧਨੀ ਕਿਸਾਨੀ ਦੇ ਉਹਨਾਂ ਹਿੱਸਿਆਂ ਚੋਂ ਬਣੀਆਂ ਹੋਈਆਂ, ਜਿਹਦਾ ਕਰਕੇ ਉਹ ਦੂਜੇ ਤਬਕਿਆਂ ਨੂੰ ਨਾਲ ਲੈ ਕੇ ਜਾਣ ਦੀ ਸੋਝੀ ਦੇ ਨਹੀਂ ਰੱਖਦੀਆਂ ਹੈਗੀਆਂ, ਤੇ ਉਹ ਆਪਾਂ ਚਮਕਾਊ ਜਿਹੜੀ ਹੈਗੀ ਆ ਚੱਲਦੇ ਅੰਦੋਲਨਾਂ ਚੋਂ ਚੌਧਰ ਤੇ ਉਹ ਇਹੋ ਜਿਹੇ ਹਿੱਸੇ ਵੀ ਹੈਗੇ ਨੇ ਜਿਹੜੇ ਕਿ ਅੰਦੋਲਨ ਦਾ ਨੁਕਸਾਨ ਕਰਦੇ ਹੈਗੇ ਨੇ। ਲੋਕ ਵਕਤੀ ਤੌਰ ਤੇ ਚਾਹੇ ਉਹ ਲੱਗ ਰਹੇ ਹੁੰਦੇ ਕਿ ਬਹੁਤ ਮਾਰਸ਼ਲ ਨੇ ਲੋਕਾਂ ਲਈ ਲੜ ਰਹੇ ਨੇ, ਪਰ ਹੌਲੀ ਹੌਲੀ ਉਹ ਲੋਕਾਂ ਨੂੰ ਸਾਫ਼ ਹੋ ਜਾਂਦਾ ਹੈਗਾ ਕਿ ਕਿਹੜੇ ਹਿੱਸੇ ਹੈਗੇ ਨੇ ਜਿਹੜੇ ਸਵੈਰਤ ਹੈਗੇ ਆ, ਕਿਹੜੇ ਹਿੱਸੇ ਜਿਹੜੇ ਸਮਾਜ ਦੇ ਬਾਕੀ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਹਾਮੀ ਭਰਦੇ ਹੈਗੇ ਆ, ਤੇ ਕਿਹੜੇ ਹਿੱਸੇ ਜਿਹੜੇ ਸਿਰਫ ਆਪਾਂ ਚਮਕਾਊ ਦੇ ਲਈ ਜਾਂ ਚੌਧਰ ਚਮਕਾਉਣ ਦੇ ਲਈ ਕੰਮ ਕਰਦੇ ਹੈਗੇ ਨੇ। ਇਹ ਦਿੱਕਤਾਂ ਹਮੇਸ਼ਾ ਹੀ ਹੁੰਦੀਆਂ, ਪਰ ਜਦੋਂ ਅਟੈਕ ਵੱਡੇ ਹੁੰਦੇ ਨੇ ਤਾਂ ਲੋਕ ਜਿਹੜੇ ਹੈਗੇ ਆ ਉਹ ਹਮੇਸ਼ਾ ਇਕਜੁੱਟ ਹੁੰਦੇ ਹੈਗੇ ਆ, ਜਿਹਦਾ ਕਰਕੇ ਦਿੱਕਤਾਂ ਜ਼ਰੂਰ ਨੇ ਪਰ ਇਹ ਲੋੜ ਬਹੁਤ ਵੱਡੀ ਹੈਗੀ ਆ ਕਿ ਇਕੱਲੀਆਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਹੋਣ ਦੀ ਲੋੜ ਆ, ਫਿਰ ਭਾਰਤ ਦੇ ਵਿਚ ਕੋਈ ਕੋਆਰਡੀਨੇਸ਼ਨ ਬਣਨੀ ਉਹਨਾਂ ਦੀ ਜਿਹੜੀ ਪਹਿਲਾਂ ਵੀ ਬਣੀ ਆ ਉਹਨੂੰ ਹੋਰ ਵੱਧ ਮਜ਼ਬੂਤ ਕਰਨ ਦੀ ਲੋੜ ਆ, ਕਿਉਂਕਿ ਉਹਦੇ ਵਿਚ ਵੀ ਕੁਝ ਕੁ ਸਟੇਟਾਂ ਨੇ ਜਿਹਦੇ ਵਿਚੋਂ ਪੰਜਾਬ, ਹਰਿਆਣਾ, ਰਾਜਸਥਾਨ, ਮੋਹਰੀ ਆ, ਫਿਰ ਉਹਦੇ ਵਿਚ ਤੁਹਾਨੂੰ ਕਰਨਾਟਕਾ, ਤਾਮਿਲਨਾਡੂ, ਮੱਧ ਪ੍ਰਦੇਸ਼ ਦੇ ਕਿਸਾਨ ਮਿਲ ਜਾਣਗੇ, ਪਰ ਇਹ ਤੋਂ ਬਿਨਾਂ ਜਿਹੜੇ ਬਾਕੀ ਹਿੱਸੇ ਹੈਗੇ ਨੇ ਹਜੇ ਵੀ ਉਹ ਤੋਂ ਬਾਹਰ ਹੈਗੇ ਆ ਕਿਤੇ ਨਾ ਕਿਤੇ, ਜਿਹਦਾ ਕਰਕੇ ਉਹਨਾਂ ਹਿੱਸਿਆਂ ਨੂੰ ਵੀ ਕਿਸਾਨੀ ਦੇ ਹਿੱਸਿਆਂ ਨੂੰ ਨਾਲ ਲੈਣ ਦੀ ਲੋੜ ਆ। ਮਜ਼ਦੂਰ ਜਿਹੜੇ ਹੈਗੇ ਮਜ਼ਦੂਰਾਂ ਨੂੰ ਜੋੜਨਾ ਬਹੁਤ ਅਹਿਮ ਹੈਗਾ, ਕਿਉਂਕਿ ਕਿਸਾਨੀ ਜਿਹੜੀ ਹੈਗੀ ਕੋਈ ਬੁਨਿਆਦੀ ਤਬਦੀਲੀ ਨਹੀਂ ਕਰ ਸਕਦੀ ਹੈਗੀ, ਉਹ ਕੁਝ ਮੰਗਾਂ ਨੂੰ ਮਨਾ ਕੇ ਤਾਂ ਸੰਘਰਸ਼ ਜਿੱਤ ਸਕਦੀ ਹੈਗੀ ਆ, ਪਰ ਜੇ ਸਮਾਜ ਚ ਬੁਨਿਆਦੀ ਤਬਦੀਲੀ ਕਰਨੀ ਹੈਗੀ ਆ ਤਾਂ ਉਹਦੇ ਲਈ ਤੁਹਾਨੂੰ ਮਜ਼ਦੂਰ ਜਿਹੜੇ ਹੈਗੇ ਆ ਜਿਹੜੇ ਕਿ ਸਭ ਤੋਂ ਵੱਧ ਹਮਲੇ ਦੀ ਮਾਰ ਹੇਠ ਹੈਗੇ ਆ ਤੇ ਉਹ ਬਹੁਤ ਵੱਡੇ ਹੋਏ ਆ ਤੇ ਬਹੁਤ ਗਰੀਬੀ ਦੇ ਵਿਚੋਂ ਜ਼ਿੰਦਗੀ ਦਾ ਗੁਜ਼ਰ ਬਸਰ ਜਿਹੜਾ ਹੈਗਾ ਕਰ ਰਹੇ ਹੈਗੇ ਆ ਉਹਨਾਂ ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਕਿਉਂਕਿ ਹਰ ਵਰਗ ਜਿਹੜਾ ਹੈਗਾ ਖਾਸ ਕਰਕੇ ਨੌਜਵਾਨ ਜਿਹੜੇ ਕਿ ਪ੍ਰਵਾਸ ਕਰਨ ਦੇ ਲਈ ਪੰਜਾਬ ਦੀ ਧਰਤੀ ਤੋਂ ਜਾ ਕੇ ਯੂਕਰੇਨ, ਅਰਬ ਮੁਲਕਾਂ ਦੇ ਅੰਦਰ ਜਾਂ ਮਤਲਬ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਦੇ ਵਿੱਚ ਜਾ ਕੇ ਮਜ਼ਦੂਰੀ ਕਰਨ ਦੇ ਲਈ ਮਜਬੂਰ ਹੈਗੇ ਨੇ, ਉਹ ਬਗਾਨੀਆਂ ਧਰਤੀਆਂ ਦੇ ਉੱਤੇ ਜਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਉਹ ਸਾਰੇ ਸਮਾਜ ਨੂੰ ਤੇ ਇੱਥੋਂ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਨੇ ਉਹਨਾਂ ਨੂੰ ਵੀ ਜਿਹੜਾ ਕਿ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਤੁਹਾਨੂੰ ਮਿਲਣਗੀਆਂ, ਕਿਉਂਕਿ ਇਕੱਲਾ ਖੇਤੀਬਾੜੀ ਨੀ, ਖੇਤੀਬਾੜੀ ਜਿਹੜੇ ਸਹਾਇਕ ਧੰਦੇ ਹੈਗੇ ਆ, ਚਾਹੇ ਉਹ ਪਸ਼ੂ ਪਾਲਣ ਹੋਵੇ, ਚਾਹੇ ਮੱਛੀ ਮਛੀਵਾਰ ਜਿਹੜੇ ਹੋਏ ਹੈਗੇ ਨੇ ਉਹ ਹੋਣ, ਜਾਂ ਮਤਲਬ ਪੋਲਟਰੀ ਫਾਰਮ ਜਾਂ ਕੋਈ ਸੂਰ ਪਾਲਦਾ ਹੈਗਾ, ਜਾਂ ਬਹੁਤ ਸਾਰੇ ਇਹੋ ਜਿਹੇ ਕਿੱਤੇ ਹੈਗੇ ਨੇ ਜਿਹੜੇ ਕਿ ਲੋਕ ਵੱਖ ਵੱਖ ਛੋਟੇ ਛੋਟੇ ਕਿੱਤਿਆਂ ਚ ਲੱਗੇ ਆ, ਉਹ ਸਾਰੇ ਹੀ ਵੱਡੇ ਹਮਲੇ ਦੀ ਮਾਰ ਹੇਠ ਹੈਗੇ ਆ, ਕਿਉਂਕਿ ਪੂਰੀ ਗਲੋਬਲਾਈਜੇਸ਼ਨ ਦੇ ਦੌਰ ਦੇ ਅੰਦਰ ਜਿਹੜੀਆਂ ਸਾਮਰਾਜੀ ਨੀਤੀਆਂ ਨੇ ਉਹ ਸਾਰਿਆਂ ਤੇ ਇੱਕ ਬਰਾਬਰ ਅਟੈਕ ਕਰਦੀਆਂ. ਮਹਿੰਗਾਈ ਇਹ ਦੇਖ ਕੇ ਨੀ ਆਉਂਦੀ ਕਿ ਉਹ ਇੱਕ 200 ਏਕੜ ਜਾਂ 400 ਏਕੜ ਵਾਲਾ ਕਿਸਾਨ ਹੈਗਾ ਜਾਂ 1 ਏਕੜ ਵਾਲਾ, ਤੇ ਉਹ ਮਹਿੰਗਾਈ ਜਿਹੜੀ ਹੈਗੀ ਉਹ ਆਮ ਇੱਕ ਸਮਾਜਿਕ ਮੁੱਦਾ ਹੈਗਾ, ਬੇਰੁਜ਼ਗਾਰੀ ਜਿਹੜੀ ਹੈਗੀ ਉਹ ਇੱਕ ਆਮ ਸਮਾਜਿਕ ਮੁੱਦਾ ਹੈਗਾ, ਤੇ ਇਹ ਜਿਹੜੇ ਸਾਰੇ ਵੱਡੇ ਮੁੱਦੇ ਭਾਰਤ ਦੇ ਬੁਨਿਆਦੀ ਲੋਕਾਂ ਦੇ ਮੁੱਦੇ ਹੈਗੇ ਆ, ਉਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਜਥੇਬੰਦ ਕਰਨਾ, ਉਹਨਾਂ ਨੂੰ ਲਾਮਬੰਦ ਕਰਨਾ, ਇਕੱਠੇ ਕਰਨਾ, ਉਹ ਤਾਂ ਕੀਤਾ ਜਾ ਸਕਦਾ ਜੇ ਅਸੀਂ ਉਹਦੀ ਡੂੰਘਾਈ ਨੂੰ ਮਾਪ ਸਕੀਏ ਵੀ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੱਧ ਤੇਜ਼ ਹੋਣੇ ਆ, ਕਿਉਂਕਿ ਇੱਕ ਮੰਡੀ ਇੱਕ ਸੰਸਾਰ ਉਹ ਸਾਰਾ ਜਿਹੜਾ ਇਹਨਾਂ ਨੇ ਬਣਾਉਣਾ ਹੈਗਾ, ਜਿਹੜੀਆਂ ਇਹਨਾਂ ਦੀਆਂ ਨੀਤੀਆਂ ਹੈਗੀਆਂ ਕਿ ਇੱਥੋਂ ਦਾ ਮੰਡੀਕਰਨ ਸਿਸਟਮ ਤਬਾਹ ਕਰਨਾ, ਸਰਕਾਰੀ ਜਿਹੜੀ ਜਿਹੜਾ ਫਸਲਾਂ ਦਾ ਭੰਡਾਰ ਹੈਗਾ ਉਹਨੂੰ ਖਤਮ ਕਰਨਾ ਹੈਗਾ, ਸਬਸਿਡੀਆਂ ਖਤਮ ਕਰਨੀਆਂ ਹੈਗੀਆਂ, MSP ਵੀ ਖਤਮ ਕਰਨੀ ਹੈਗੀ ਆ ਸਾਰਿਆਂ ਤੋਂ, ਤੇ ਇਹਨੂੰ ਜਿਹੜੀ ਸੰਸਾਰ ਮੰਡੀ ਦੇ ਨਾਲ ਭਾਰਤ ਦੀ ਮੰਡੀ ਨੂੰ ਜੋੜਨਾ ਹੈਗਾ, ਇਹ ਚ ਈ ਕਮਰਸ ਲੈ ਕੇ ਆਉਣੀ ਆ ਸਾਰੇ ਸੈਕਟਰ ਦੇ ਅੰਦਰ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਆਏ ਉਹ ਕਿਉਂਕਿ ਬਹੁਤ ਬਰੋਡ ਹੈਗਾ ਆਪਦੇ ਆਪ ਚ, ਅੱਧੇ ਪੌਣੇ ਘੰਟੇ ਦੇ ਵਿੱਚ ਨਹੀਂ ਐਕਸਪਲੇਨ ਕੀਤਾ ਜਾ ਸਕਦਾ, ਜਦੋਂ ਉਹਨੂੰ ਅਸੀਂ ਸਮਝ ਗਏ, ਕਿਸਾਨ ਲੀਡਰਸ਼ਿਪ ਸਾਡੀ ਸਮਝ ਗਈ, ਤਾਂ ਇਹ ਵੀ ਸਮਝ ਜੂ ਵੀ ਇਹਦੇ ਲਈ ਬਹੁਤ ਵੱਡੀ ਤਗੜੀ ਲੜਾਈ ਦੀ ਲੋੜ ਆ. ਇਹ ਠੀਕ ਹੈ ਕਿ ਉਹਨਾਂ ਦਾ ਇਹ ਬਹੁਤ ਚੰਗਾ ਪੱਖ ਹੈਗਾ ਕਿ ਫਿਰ ਇਹਦੇ ਬਾਵਜੂਦ ਵੀ ਉਹ ਲੜ ਰਹੇ ਨੇ, ਇਹ ਉਹ ਇੱਕ ਬਹੁਤ ਵਧੀਆ ਰੋਲ ਪਲੇ ਕਰ ਰਹੇ ਹੈਗੇ ਨੇ, ਪਰ ਇਹ ਤੋਂ ਵੀ ਵੱਡੀ ਲੜਾਈ ਦੀ ਲੋੜ ਆ ਸਮਾਜ ਦੇ ਵਿੱਚੋਂ, ਜਿਹੜੇ ਇਹਨਾਂ ਦੇ ਸੰਘਰਸ਼ ਚੋਂ ਰਹਿ ਚੁੱਕੇ ਤਬਕੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜੀ ਹੈਗੀ ਆ ਲੜਾਈ ਵੱਡੀ ਲੜੀ ਜਾ ਸਕਦੀ ਹੈ. ਜੇ ਉਹ ਉਦਾਹਰਨ ਸੈੱਟ ਕਰਨਗੇ ਤਾਂ ਵਿਸ਼ਵ ਪੱਧਰ ਦੇ ਉੱਤੇ ਏਕਤਾ ਜਿਹੜੀ ਹੈਗੀ ਆ ਉਹ ਹੋ ਸਕਦੀ ਹੈਗੀ ਆ, ਕਿਉਂਕਿ ਦੁਨੀਆਂ ਦੇ ਵਿੱਚ ਹੀ ਜਿਹੜਾ ਮਤਲਬ ਕਾਰਪੋਰੇਟ ਸੈਕਟਰ ਹੈਗਾ, ਖਾਸ ਕਰਕੇ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੈਗੀਆਂ, ਸਾਮਰਾਜੀ ਸਰਮਾਇਆ ਹੈਗਾ, ਉਹਦਾ ਹਮਲਾ, ਵਾਤਾਵਰਨ ਦਾ ਸੰਕਟ ਵੀ ਦੁਨੀਆਂ ਭਰ ਦਾ ਹੀ ਸੰਕਟ ਬਣਿਆ ਪਿਆ ਹੈਗਾ, ਦੁਨੀਆਂ ਭਰ ਦੇ ਵਿੱਚ ਸ਼ਹਿਰੀਕਰਨ ਹੋ ਰਿਹਾ, ਪੇਂਡੂ ਵਸੋਂ ਦਾ ਉਜਾੜਾ ਹੋ ਰਿਹਾ, ਉਹਦਾ ਕਰਕੇ ਹੀ ਖੇਤੀ ਦਾ ਉਜਾੜਾ ਹੋ ਰਿਹਾ, ਸਨਅਤੀਕਰਨ ਦਾ ਕਰਕੇ ਵੀ ਮਤਲਬ ਖੇਤੀ ਸੰਕਟ ਦੇ ਵਿੱਚ ਹੈਗੀ ਆ ਦੁਨੀਆਂ ਭਰ ਦੇ ਵਿੱਚ, ਤਾਂ ਸੰਸਾਰ ਪੂੰਜੀ ਨੇ ਜਿਹੜਾ ਹੈਗਾ ਪੂਰੀ ਸੰਸਾਰ ਮੰਡੀ ਦੇ ਵਿੱਚ ਹੀ ਅਫਰਾ ਤਫਰੀ ਅਰਾਜਕਤਾ ਜਿਹੜੀ ਹੈਗੀ ਆ ਉਹ ਪੈਦਾ ਕੀਤੀ ਹੋਈ ਹੈਗੀ ਆ,
ਇੱਕ ਛੋਟੀ ਜੀ ਬ੍ਰੇਕ ਲੈ ਲਈ ਆਪਾਂ 1.5 ਮਿੰਟ ਦੀ, ਤੇ ਫਿਰ ਆਪਾਂ ਗੱਲਬਾਤ ਨੂੰ ਕੰਕਲੂਡ ਕਰਾਂਗੇ.
ਜੀ ਡਿਡ ਯੂ ਨੋ CIBC ਗਲੋਬਲ ਮਨੀ ਟ੍ਰਾਂਸਫਰ ਦੇਰ ਆਰ ਮੈਨੀ ਵੇਜ਼ ਟੂ ਸੈਂਡ ਮਨੀ ਅਬਰਾਡ ਲਾਈਕ ਨੈਕਸਟ ਡੇ ਡਿਪੋਜ਼ਿਟ ਟੂ ਅ ਬੈਂਕ ਅਕਾਊਂਟ ਸੇਮ ਡੇ ਕੈਸ਼ ਪਿਕਅਪ ਔਰ ਸੈਂਡ ਇਟ ਇਨ ਮਿਨਟਸ ਟੂ ਐਲੀਜੀਬਲ ਵੀਜ਼ਾ ਕਾਰਡਸ ਔਰ ਐਨ ਐਲੀਪੇ ਵਾਲਟ. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ. ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ. ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ. ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ.
ਯੂਅਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ.
ਦ
ਦਾ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੀ ਮਨਦੀਪ ਨਾਲ ਗੱਲਬਾਤ ਹੋ ਰਹੀ ਹੈ ਕਿਸਾਨੀ ਸੰਕਟ ਦੇ ਉੱਤੇ। ਮਨਦੀਪ ਜੀ, ਹੁਣ ਗੱਲ ਆਉਂਦੀ ਹੈ ਕਿ ਆਪਾਂ ਜਦੋਂ ਪੂਰਾ ਓਵਰਆਲ ਗੱਲ ਕਰਦੇ ਹਾਂ, ਮੈਂ ਕੱਲ ਵੀ ਕਿਸਾਨੀ ਤੇ ਕੀਤੀ ਹੈ, ਤਾਂ ਹਮੇਸ਼ਾ ਇਹੀ ਹੁੰਦਾ ਕਿ ਇਹਨੂੰ 20-25 ਮਿੰਟ ਅੱਧੇ ਘੰਟੇ ਵਿਚ ਨਹੀਂ ਸਮੇਟਿਆ ਜਾ ਸਕਦਾ। ਇਹ ਬਹੁਤ ਵੱਡਾ ਟਾਪਿਕ ਹੈ ਤੇ ਕਈ ਸੈਂਕੜੇ ਸਾਲ ਪਿੱਛੇ ਜਾ ਕੇ ਤੇ ਫਿਰ ਉਥੋਂ ਵੀ ਨੀਤੀਆਂ ਸੈੱਟ ਕਰਨੀਆਂ ਪੈਣਗੀਆਂ। ਤੇ ਆਮ ਆਦਮੀ ਜਦੋਂ ਇਹ ਦੇਖਦਾ ਕਿ ਯਾਰ ਮੈਂ ਇੰਨਾ ਸਮਾਂ ਕਿੱਥੋਂ ਕੱਢਾਂ, ਸੋ ਉਹਦੀ ਕੀ ਸਲਾਹ ਦੇ ਸਕਦੇ ਹੋ? ਕਿ ਕਈ ਤਾਂ ਸਾਨੂੰ ਕਹਿ ਦੇਣਗੇ ਵੀ ਤੁਸੀਂ ਤਾਂ ਵਿਹਲੇ ਸਾਰਾ ਦਿਨ ਇਹੀ ਕੰਮ ਤੇ ਹੀ ਹੋ, ਪੜ੍ਹੀ ਚੱਲੋ ਤੇ ਦੱਸੀ ਚੱਲੋ ਲੋਕਾਂ ਨੂੰ, ਪਰ ਆਮ ਆਦਮੀ ਆਪਣੇ ਆਪ ਨੂੰ ਕਿਵੇਂ ਸਿੱਖਿਅਤ ਤੇ ਜਾਗਰੂਕ ਕਰਨ ਕਿ ਉਹ ਇਹਨਾਂ ਨੀਤੀਆਂ ਦੇ ਉੱਤੇ ਆਪਣੀ ਸਹੀ ਪਹੁੰਚ ਬਣਾ ਸਕਦੇ ਆ? ਜੀ, 2-2.5 ਮਿੰਟਾਂ ਚ ਸਮਝਾਓ।
ਹਾਂਜੀ, ਦੇਖੋ ਇਹਦੀਆਂ ਬਹੁਤ ਪਰਤਾਂ ਨੇ। ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਜਾਣੀ, ਇੱਕ ਤਾਂ ਲੋਕ ਸਿੱਧੇ ਸੰਘਰਸ਼ਾਂ ਚੋਂ ਸਿੱਖਦੇ ਹੈਗੇ ਨੇ, ਇੱਕ ਲੋਕਾਂ ਨੂੰ ਬਾਹਰੀ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਲੀਡਰ ਹੈਗੇ ਨੇ, ਉਹ ਆਪਦੇ ਭਾਸ਼ਣਾਂ ਰਾਹੀਂ, ਆਪਦੀਆਂ ਲਿਖਤਾਂ ਰਾਹੀਂ, ਲੀਫਲੇਟ ਰਾਹੀਂ, ਆਪਦੇ ਮੈਗਜ਼ੀਨਾਂ ਰਾਹੀਂ, ਅਖਬਾਰਾਂ ਰਾਹੀਂ, ਮਤਲਬ ਬਹੁਤ ਸਾਰੇ ਸੋਸ਼ਲ ਮੀਡੀਆ ਰਾਹੀਂ ਖੇਤੀਬਾੜੀ ਦੇ ਮਾਹਰ ਹੈਗੇ ਨੇ, ਬਹੁਤ ਸਾਰੇ ਬੁੱਧੀਜੀਵੀ ਚਿੰਤਕ ਹੈਗੇ ਨੇ, ਤੁਹਾਡੇ ਵਰਗੇ ਜਿਹੜੇ ਮੀਡੀਆ ਦੇ ਅਦਾਰੇ ਹੈਗੇ ਆ, ਜਿਹੜੇ ਕਿ ਸੰਸਨੀ ਖੇਜ ਤੇ ਜਿਹੜੀ ਬਹੁਤ ਹੀ ਭੜਕਾਊ ਕਿਸਮ ਦੀ ਪੱਤਰਕਾਰੀ ਤੋਂ ਵੱਖਰਾ ਇੱਕ ਵਿਲੱਖਣ ਕਿਸਮ ਦੀ ਜਿਹੜੇ ਸੀਰੀਅਸ ਇਹੋ ਜਿਹੇ ਮੁੱਦੇ ਹੈਗੇ ਆ, ਉਹਨਾਂ ਨੂੰ ਲੈ ਕੇ ਜਾਂਦੇ ਹੈਗੇ ਲੋਕਾਂ ਦੇ ਵਿੱਚ, ਉਹਨਾਂ ਦੇ ਉੱਤੇ ਫੋਕਸ ਕਰਦੇ ਹੈਗੇ ਆ ਕਿ ਲੋਕਾਂ ਦੇ ਬੁਨਿਆਦੀ ਮਸਲੇ ਅਸਲ ਦੇ ਵਿੱਚ ਆ ਹੈਗੇ ਨੇ। ਤਾਂ ਇਹ ਸਾਰੇ ਫੈਕਟਰ ਹੈਗੇ ਨੇ ਜਿਹਦੇ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕਦਾ। ਤਾਂ ਪੱਤਰਕਾਰਾਂ ਨੂੰ ਵੀ ਆਪਦਾ ਫਰਜ਼ ਪਛਾਣਨਾ ਪੈਣਾ ਹੈਗਾ ਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੀ ਸੇਵਾ ਜਿਹੜੀ ਹੈਗੀ ਆ, ਲੋਕਾਂ ਦੇ ਅਸਲ ਬੁਨਿਆਦੀ ਮੁੱਦਿਆਂ ਤੋਂ ਜਿਹੜੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਵਗੈਰਾ ਹੈਗੀ ਆ, ਆਹ ਸੰਕਟਾਂ ਨੂੰ ਸੰਬੋਧਿਤ ਹੋਣਾ, ਲੋਕਾਂ ਦੇ ਵਿੱਚ ਪ੍ਰਚਾਰ ਪ੍ਰੋਪੇਗੰਡਾ ਲੈ ਕੇ ਜਾਣਾ, ਬਹੁਤ ਵੱਡੀ ਪੱਧਰ ਤੇ ਅਵੇਅਰਨੈਸ ਲੈ ਕੇ ਜਾਣੀ ਖੇਤੀਬਾੜੀ ਮਾਹਰਾਂ ਨੂੰ ਜਾਂ ਜਿਹੜੇ ਸਮਾਜ ਦੇ ਹੋਰ ਹਿੱਸੇ ਵੀ ਹੈਗੇ ਆ, ਜਾਂ ਬਹੁਤ ਸਾਰੀਆਂ ਸਮਾਜ ਨੂੰ ਬਦਲਣ ਦੇ ਵਿੱਚ ਨਿਰਸਵਾਰਥ ਹੋ ਕੇ ਲੱਗੀਆਂ ਹੋਈਆਂ ਆਰਗੇਨਾਈਜੇਸ਼ਨਾਂ ਵੀ ਹੈਗੀਆਂ ਨੇ, ਜਿਹੜੀਆਂ ਸਮਾਜ ਦੇ ਵਿੱਚ ਬਿਨਾਂ ਕਿਸੇ ਉਹਨਾਂ ਦੇ ਨਿੱਜੀ ਮਨੋਰਥ ਤੋਂ ਜਾਂ ਹਿੱਤਾਂ ਤੋਂ ਜਿਹੜਾ ਹੈਗਾ ਸਮਾਜ ਨੂੰ ਆਰਗੇਨਾਈਜ਼ ਵੀ ਕਰ ਰਹੀਆਂ ਤੇ ਚੇਤਨ ਵੀ ਕਰ ਰਹੀਆਂ ਹੈਗੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਬਹੁਤ ਸਾਰਾ ਸਾਹਿਤ ਆ ਰਿਹਾ ਸਿਲੈਕਟਡ ਜਿਹੜਾ ਦੇਖਣ ਵਾਲਾ ਹੈਗਾ ਕਿ ਇਹ ਵਰਤਾਰਾ ਜਿਹੜਾ ਸਾਮਰਾਜੀ ਹਮਲਾ ਹੈਗਾ ਇਹਨੂੰ ਕਿਵੇਂ ਠੱਲਿਆ ਜਾ ਸਕਦਾ। ਕਿਸਾਨ ਲੀਡਰਸ਼ਿਪ ਨੂੰ ਵੀ ਇਹ ਚਾਹੀਦਾ ਹੈਗਾ ਕਿ ਉਹ ਬਹੁਤ ਹੀ ਖੁੱਲ੍ਹਦਿਲੀ ਦੇ ਨਾਲ ਇਹਨਾਂ ਮੁੱਦਿਆਂ ਦੇ ਉੱਤੇ, ਤੁਸੀਂ ਜਿਹੜੇ ਭਟਕਾ ਸੱਜੇ ਖੱਬੇ ਹੋਰ ਭਟਕਾ ਆਉਂਦੇ ਹੈਗੇ ਆ, ਉਹਨਾਂ ਭਟਕਾਵਾਂ ਤੋਂ ਲੋਕਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਉਹ ਇਸ ਸਾਰੀਆਂ ਚੀਜ਼ਾਂ ਦੀ ਪਰੇਸ਼ਾਨ ਕਰਨ ਕਿ ਉਹ ਸਾਰੇ ਮਸਲਿਆਂ ਨੂੰ ਖੁੱਲ੍ਹ ਦਿਲੀ ਨਾਲ ਬਹਿਸ ਵਿਚਾਰਨ, ਉਹ ਕੋਈ ਆਪਦੇ ਮਿੱਥ ਨਾ ਬਣਾਉਣ, ਇੱਕ ਦੂਜੇ ਪ੍ਰਤੀ ਤਸਵ ਨਾ ਬਣਾਉਣ, ਸੌੜਾਪਣ ਨਾ ਰੱਖਣ, ਗਿਆਨ ਜਿਹੜਾ ਹੈਗਾ ਉਹ ਜਿਗਿਆਸਾ ਦੇ ਵਿੱਚੋਂ ਪੈਦਾ ਹੁੰਦਾ ਤੇ ਉਹਨਾਂ ਨੂੰ ਜਿਗਿਆਸੂ ਹੋ ਕੇ ਸਾਰੇ ਮਸਲਿਆਂ ਨੂੰ ਲੋਕਾਂ ਨੂੰ ਸਮਝਣਾ ਪੈਣਾ। ਆਰਥਿਕ ਤੰਗੀਆਂ ਦੇ ਵਿੱਚ ਜ਼ਰੂਰ ਹੈਗੇ ਨੇ ਲੋਕ, ਮੁਸ਼ਕਲਾਂ ਚ ਹੈਗੇ ਨੇ, ਲੋਕਾਂ ਨੂੰ ਆਪਦੀ ਦੋ ਡੰਗ ਦੀ ਰੋਜੀ ਰੋਟੀ ਦੇ ਵੀ ਲਾਲੇ ਪਏ ਹੋਏ ਨੇ, ਪਰ ਇਹਦੇ ਬਾਵਜੂਦ ਵੀ ਸਾਨੂੰ ਇਹ ਸਿੱਖਣਾ ਪੈਣਾ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਤਾਂ ਅਸੀਂ ਕੋਹਲੂ ਦੇ ਬੈਲ ਨੂੰ ਸਿਰਫ ਉਹਦੇ ਵਿੱਚ ਹੀ ਨਹੀਂ, ਰੋਜੀ ਰੋਟੀ ਦੇ ਵਿੱਚ ਕਮਾਉਣ ਦੇ ਵਿੱਚ ਹੀ ਨਹੀਂ, ਅਸੀਂ ਆਪਣੀਆਂ ਜ਼ਿੰਦਗੀਆਂ ਕੀਮਤੀ ਤਬਾਹ ਕਰ ਸਕਦੇ, ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਜਿਹੜੀ ਦੀ ਤੁਹਾਨੂੰ ਸਮਾਜ ਪ੍ਰਤੀ ਚੇਤਨ ਹੋਣਾ ਸਾਡੀ ਲੋੜ ਹੈਗੀ ਆ, ਜਿਹਦੇ ਕੋਈ ਸ਼ੌਕ ਨਹੀਂ ਹੈਗਾ ਕੋਈ ਮੱਧ ਵਰਗੀ, ਇਹ ਲੋੜ ਹੈਗੀ ਆ। ਇਸ ਕਰਕੇ ਸਾਰੇ ਹਿੱਸੇ ਜਿਹੜੇ ਹੈਗੇ ਨੇ, ਇਹਨਾਂ ਸਾਰੇ ਹਿੱਸਿਆਂ ਦੀ ਸਮੂਹਕ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਵੀ ਮਨੁੱਖਤਾ ਪ੍ਰਤੀ ਸਵੈਰਧ ਹੈਗਾ ਮਨੁੱਖਤਾ ਦੀ ਸੇਵਾ ਦੇ ਲਈ, ਤੇ ਉਹਨਾਂ ਸਾਰਿਆਂ ਨੂੰ ਮਨੁੱਖਤਾ ਨੂੰ ਚੇਤਨ ਕਰਨਾ ਤੇ ਚੇਤਨ ਕਰਕੇ ਹੀ ਵਿਸਾਰਨਾ, ਉਹਨੂੰ ਗਾਹ ਆਰਗੇਨਾਈਜ਼ ਕਰਨਾ ਤੇ ਆਰਗੇਨਾਈਜ਼ ਕਰਕੇ ਉਹਨੂੰ ਕਿਸੇ ਚੇਂਜ ਦੇ ਵਿੱਚ ਲੈ ਕੇ ਆਉਣਾ ਕਿ ਸਮਾਜ ਦੇ ਵਿੱਚ ਮਨੁੱਖਤਾ ਦੀ ਭਲਾਈ ਵਾਲਾ ਸਮਾਜ ਬਣ ਸਕੇ, ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਹੋ ਸਕੇ। ਇਸ ਕਰਕੇ ਇਹ ਸਾਰੇ ਹਿੱਸਿਆਂ ਨੂੰ ਜਿਹੜਾ ਹੈਗਾ ਉਹ ਲੋਕਾਂ ਨੂੰ ਜਿੰਨਾ ਵੱਧ ਅਵੇਅਰਨੈਸ ਪੈਦਾ ਕਰਨਗੇ, ਜਿਵੇਂ ਯੂਰਪ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਹੋਈ ਸੀ ਤੇ ਉਹਦੇ ਵਿੱਚ ਸਮਾਜਿਕ ਤਬਦੀਲੀਆਂ ਹੋਈਆਂ ਸੀ, ਭਾਰਤ ਵਰਗੇ ਮੁਲਕਾਂ ਦੇ ਵਿੱਚ ਬਹੁਤ ਪਛੜਾ ਪਾਉਣਾ, ਉੱਥੇ ਅਵੇਅਰਨੈਸ ਪੈਦਾ ਕਰਨ ਦੀ ਬਹੁਤ ਲੋੜ ਹੈ।
ਜੀ, ਬਹੁਤ ਬਹੁਤ ਸ਼ੁਕਰੀਆ ਮਨਦੀਪ, ਥੈਂਕ ਯੂ ਫਾਰ ਯੋਰ ਟਾਈਮ। ਸ਼ੁਕਰੀਆ, ਥੈਂਕ ਯੂ। ਇਹ ਸਨ ਸਾਡੇ ਨਾਲ ਮਨਦੀਪ, ਅੱਜ ਕੱਲ੍ਹ ਇੰਡੀਆ ਨੇ ਤੇ ਕਿਸਾਨੀ ਦੇ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਮਯੰਕ ਭਟਨਾਗਰ ਜੀ, ਇਹ ਮਲਟੀ ਸਟੋਰੀ ਬਿਲਡਿੰਗ ਦੇ ਉੱਪਰ ਤੁਹਾਨੂੰ ਕਰਜ਼ਾ ਲੈ ਕੇ ਦੇ ਸਕਦੇ ਨੇ, ਮੌਰਗੇਜ ਲੈ ਕੇ ਦੇ ਸਕਦੇ ਨੇ ਤੇ ਫਾਈਨਾਂਸਿੰਗ ਦੇ ਵਿੱਚ 10% ਡਾਊਨ ਦੇ ਕੇ ਤੁਸੀਂ CMHC ਅਪਰੂਵਡ ਪ੍ਰਾਪਰਟੀ ਲੈ ਸਕਦੇ ਹੋ ਤੇ ਅਲਟਰਾ ਲੋਅ ਰੇਟਸ ਤੇ ਕੁਇਕ ਕਲੋਜ਼ਿੰਗ ਦੇ ਆਪਸ਼ਨਸ ਨੇ। ਅਮੋਰਟੀਜ਼ੇਸ਼ਨ ਹੈ ਜਿਹੜੀ ਉਹ 40 ਈਅਰਸ ਦਾ, ਉਸ ਦੇ ਤੁਹਾਡੀ ਲੋੜ ਦੇ ਅਨੁਸਾਰ ਕਰਕੇ ਦੇ ਸਕਦੇ ਨੇ। ਨੋ ਲਾਸਟ ਮਿੰਟ ਸਰਪ੍ਰਾਈਜ਼ ਤੇ ਇਹਨਾਂ ਨੂੰ ਤੁਸੀਂ 647-702-2023 6477020223 ਤੇ ਸੰਪਰਕ ਕਰ ਸਕਦੇ ਹੋ ਤੇ ਸਾਡਾ ਇਹ ਪ੍ਰੋਗਰਾਮ ਤੁਹਾਡੇ ਲਈ ਮੰਡੇ ਟੂ ਫਰਾਈਡੇ ਸਵੇਰੇ 7 ਵਜੇ ਤੋਂ 9 ਵਜੇ ਤੱਕ, ਸਵੇਰੇ 9 ਵਜੇ ਤੱਕ 7 AM ਟੂ 9 AM ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਸਾਡਾ ਸਟੂਡੀਓ ਦਾ ਨੰਬਰ ਵੀ ਤੁਸੀਂ ਖਿਆਲ ਰੱਖਿਆ ਕਰੋ, ਜਦੋਂ ਵੀ ਕੋਈ ਸੁੱਖ ਸੁਨੇਹਾ ਕੋਈ ਗੱਲਬਾਤ ਕਹਿਣੀ ਹੋਵੇ ਤਾਂ ਤੁਸੀਂ ਯੂ ਕੈਨ ਕਾਲ ਅਸ ਐਨੀ ਟਾਈਮ, ਮੇਰਾ ਡਾਇਰੈਕਟ ਨੰਬਰ ਤੇ ਵੀ ਗੱਲ ਕਰ ਲੈਂਦੇ ਹੋ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਇਸ ਦੇ ਨਾਲ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਹੁਣ ਮੈਂ ਤੁਹਾਡੇ ਤੋਂ ਆਗਿਆ ਚਾਹਾਂਗਾ ਤੇ ਫਿਰ ਕੱਲ ਦੁਬਾਰਾ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗਾ ਤੇ ਹੁਣ ਤੁਹਾਡੇ ਲਈ ਪੇਸ਼ ਹੋਣਗੀਆਂ ਕੁਝ ਇਕ ਕੈਨੇਡੀਅਨ ਖਬਰਾਂ, ਖਬਰਾਂ ਤੋਂ ਬਾਅਦ ਇਕ ਗੀਤ ਤੇ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਤੇ ਹੋਰ ਕੋਈ ਜਾਣਕਾਰੀ ਤਾਂ ਰਹਿੰਦੀ ਨਹੀਂ ਸੀ, 28 ਫਰਵਰੀ ਸਾਇੰਸ ਡੇ ਹੁੰਦਾ, ਹੁਣ ਮੇਰੇ ਕੋਲ ਟਾਈਮ ਨਹੀਂ ਬਚਿਆ, ਜਾਂ ਤਾਂ ਆਪਾਂ ਕੱਲ ਨੂੰ ਵਿਗਿਆਨ ਤੇ ਗੱਲ ਕਰ ਲਾਂਗੇ, ਤੇ ਹੋਇਆ ਤਾਂ ਮੈਨੂੰ ਯਾਦ ਕਰਾ ਦਿਓ, ਕਈ ਵਾਰ ਮੈਂ ਇੰਟਰੋ ਕੁਛ ਹੋਰ ਸੋਚੀ ਹੁੰਦੀ ਆ, ਗੱਲ ਮੈਂ ਕੋਈ ਹੋਰ ਹੀ ਕਰਨ ਬਹਿ ਜਾਂਦਾ, ਜੋ ਮੌਕੇ ਤੇ ਆ ਜਾਵੇ, ਮੈਨੂੰ ਆਪ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਕਿਹੜੀ ਗੱਲ ਫੁਰ ਜਾਣੀ ਹੈ। ਖੈਰ ਫਿਰ ਵੀ ਜੇ ਮੈਂ ਲੱਗਿਆ ਸਮਾਂ ਤਾਂ ਕੱਲ ਮੈਂ ਵਿਗਿਆਨ ਦਾ ਦਿਵਸ ਮਨਾਇਆ ਸੀ 28 ਫਰਵਰੀ ਨੂੰ, ਪਰ ਅੱਗੇ ਪਿੱਛੇ ਹੋ ਗਿਆ, ਆਪਾਂ ਇਹਦੇ ਤੇ ਵੀ ਚਰਚਾ ਕਰਾਂਗੇ। ਸੋ ਇਹਦੇ ਨਾਲ ਜੀ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਹੁਣ ਆਗਿਆ ਚਾਹਾਂਗਾ, ਪ੍ਰੋਗਰਾਮ ਸੁਣਨ ਲਈ ਇਹਦੇ ਵਿਚ ਸ਼ਮੂਲੀਅਤ ਕਰਨ ਲਈ ਆਪ ਸਭ ਦਾ ਇਕ ਵਾਰ ਫੇਰ ਬਹੁਤ ਬਹੁਤ ਧੰਨਵਾਦ।
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਕੁਨਾਲ ਸ਼ਰਮਾ, ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸਕਾਰਬਰੋ ਚ ਔਰਤ ਦੇ ਚਿਹਰੇ ਤੇ ਪੈਰਟ ਗਨ ਨਾਲ ਕਈ ਵਾਰ ਗੋਲੀ ਮਾਰਨ ਵਾਲੇ ਬੰਦੇ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਦੇ ਵੈਸਟ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਪਸ਼ਾਵਾ ਵਿਚ ਲੁੱਟ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਸ਼ੱਕੀ 12 ਅਤੇ 13 ਸਾਲਾਂ ਲੜਕਿਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਯੂਨੀਵਰਸਿਟੀ ਦੇ ਯਹੂਦੀ ਵਿਦਿਆਰਥੀ ਨੂੰ ਮੌਤ ਦੀਆਂ ਧਮਕੀਆਂ ਅਤੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਬੁੱਧਵਾਰ ਸਵੇਰੇ ਸਕਾਰਬਰੋ ਵਿਚ ਇਕ ਟ੍ਰਾਇਲ ਦੇ ਨਾਲ ਨਾਲ ਸੈਰ ਕਰ ਰਹੀ ਇਕ ਔਰਤ ਦੇ ਚਿਹਰੇ ਤੇ ਪੈਲਟ ਗਨ ਨਾਲ ਕਈ ਵਾਰ ਗੋਲੀ ਮਾਰੀ ਗਈ ਸੀ ਅਤੇ ਟੋਰਾਂਟੋ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ 11:30 ਵਜੇ ਤੋਂ ਥੋੜੀ ਦੇਰ ਬਾਅਦ ਕਾਲ ਕਰਕੇ ਮਕੈਲਵਿਨ ਐਵੇਨਿਊ ਅਤੇ ਨੀਲਸਨ ਰੋਡ ਨੇੜੇ ਮੈਰੀ ਸ਼ੈਡ ਪਬਲਿਕ ਸਕੂਲ ਕੋਲ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਕ ਜ਼ਖਮੀ ਔਰਤ ਸਕੂਲ ਦੇ ਸਾਹਮਣੇ ਮਦਦ ਦੀ ਗੁਹਾਰ ਲਗਾ ਰਹੀ ਸੀ। ਅਧਿਕਾਰੀ ਅਤੇ ਪੈਰਾਮੈਡਿਕਸ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਲੈ ਗਏ। ਇਕ ਪੀੜਤ 76 ਸਾਲਾ ਔਰਤ ਹਮ ਫੀਲਡ ਰੈਲ ਤੇ ਸੈਰ ਕਰ ਰਹੀ ਸੀ ਜਦੋਂ ਇਕ ਅਣਪਛਾਤਾ ਵਿਅਕਤੀ ਉਸਦੇ ਪਿੱਛੇ ਤੋਂ ਆਇਆ। ਜਿਵੇਂ ਹੀ ਵਿਅਕਤੀ ਔਰਤ ਦੇ ਕੋਲ ਲੰਘਿਆ ਉਹਨੇ ਕਥਿਤ ਤੌਰ ਤੇ ਪੈਲਟ ਗਨ ਨਾਲ ਉਸਦੇ ਚਿਹਰੇ ਤੇ ਕਈ ਵਾਰ ਗੋਲੀ ਮਾਰ ਦਿੱਤੀ। ਮੁਲਜ਼ਮ ਇਲਾਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਔਰਤ ਦੇ ਹੱਥਾਂ ਅਤੇ ਚਿਹਰਾ ਤੇ ਸੱਟਾਂ ਲੱਗੀਆਂ ਹਨ। ਅਜੇ ਇਹ ਨਹੀਂ ਪਤਾ ਲੱਗਾ ਕਿ ਸ਼ੱਕੀ ਹਮਲਾਵਰ ਪੀੜਤ ਔਰਤ ਨੂੰ ਜਾਣਦਾ ਸੀ ਜਾਂ ਨਹੀਂ ਅਤੇ ਹਮਲੇ ਪਿੱਛੇ ਇਰਾਦੇ ਬਾਰੇ ਵੀ ਪੁਲਿਸ ਨੇ ਕੁਝ ਦੱਸਿਆ ਨਹੀਂ ਹੈ। ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਸ਼ੱਕੀ ਦੀਆਂ ਫੋਟੋਆਂ ਜਾਰੀ ਕੀਤੀਆਂ ਤੇ ਉਸਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗੀ ਹੈ। ਕੋਈ ਵੀ ਵਿਅਕਤੀ ਜੋ ਸ਼ੱਕੀ ਦੀ ਪਛਾਣ ਕਰ ਸਕਦਾ ਹੈ ਉਸ ਨੂੰ 416-808-4200 ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਉਧਰ ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਸ਼ਹਿਰ ਦੇ ਵੈਸਟਨ ਇਲਾਕੇ ਵਿਚ ਗੋਲੀ ਮਾਰ ਕੇ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਰਹਿਣ ਵਾਲੇ 33 ਸਾਲਾ ਅਕੀਮ ਫਲੈਮਿੰਗ ਅਤੇ 31 ਸਾਲਾ ਰਾਜੀਵ ਰਾਲਫ ਲਾਰੈਂਸ ਐਵੇਨਿਊ ਅਤੇ ਵੈਸਟਰਨ ਰੋਡ ਨੇੜੇ ਹਿਕਰੀ ਟ੍ਰੀ ਰੋਡ ਤੇ ਕਈ ਗੋਲੀਆਂ ਲੱਗਣ ਕਾਰਨ ਜ਼ਖਮੀ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਲੈਮਿੰਗ ਅਤੇ ਰਾਲਫ ਸ਼ਹਿਰ ਦੇ ਇਸ ਸਾਲ ਦੇ 9ਵੇਂ ਅਤੇ 10ਵੇਂ ਕਤਲੇਆਮ ਪੀੜਤ ਹਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਦੋਵੇਂ ਵਿਅਕਤੀ ਇਕ ਦੂਜੇ ਨੂੰ ਜਾਣਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਗੋਲੀਬਾਰੀ ਪਿਛਲੇ ਮਕਸਦ ਬਾਰੇ ਕੁਝ ਅਜਿਹਾ ਦੱਸਿਆ ਹੈ। ਅਜੇ ਤੱਕ ਵੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਘਟਨਾ ਵਿਚ ਕੋਈ ਵਿਅਕਤੀ ਵੀ ਸ਼ਾਮਲ ਹੈ ਜਾਂ ਨਹੀਂ। ਕਤਲੇਆਮ ਦੇ ਤਫਤੀਸ਼ ਕਰ ਕਿਸੇ ਵੀ ਵਿਅਕਤੀ ਇਸ ਗੋਲੀਬਾਰੀ ਬਾਰੇ ਜਾਣਕਾਰੀ ਦੇਣ ਲਈ 416-808-7400 ਤੇ ਸੰਪਰਕ ਕਰਨ ਲਈ ਅਪੀਲ ਕਰ ਰਹੇ ਹਨ। ਉਧਰ ਡਰਹਮ ਪੁਲਿਸ ਨੇ ਓਸ਼ਾਵਾ ਵਿਚ ਮੰਗਲਵਾਰ ਦੁਪਹਿਰ ਨੂੰ ਚਾਕੂ ਮਾਰਨ ਦੇ ਮਾਮਲੇ ਵਿਚ 12 ਅਤੇ 13 ਸਾਲ ਦੇ ਬੱਚਿਆਂ ਨੂੰ ਚਾਰਜ ਕੀਤਾ ਹੈ। ਇਹ ਘਟਨਾ ਜੋਹਨ ਸਟਰੀਟ ਵੈਸ ਅਤੇ ਸੈਂਟਰ ਸਟਰੀਟ ਸਾਊਥ ਦੇ ਖੇਤਰ ਵਿਚ ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਇਕ ਵਿਅਕਤੀ ਉਸ ਇਲਾਕੇ ਵਿਚ ਸੈਰ ਕਰ ਰਿਹਾ ਸੀ ਜਦੋਂ ਉਸ ਕੋਲ ਇਹ ਦੁਹਾਏ ਬੱਚੇ ਆਏ ਅਤੇ ਉਨ੍ਹਾਂ ਨੇ ਕਥਿਤ ਤੌਰ ਤੇ ਉਸ ਬੰਦੇ ਦਾ ਮੋਬਾਈਲ ਖੋਲਿਆ। ਜਦੋਂ ਪੀੜਤ ਨੇ ਆਪਣਾ ਫੋਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਨੇ ਕਥਿਤ ਤੌਰ ਤੇ ਉਸ ਨੂੰ ਚਾਕੂ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਹਮਲਾਵਰ ਉਥੋਂ ਭੱਜ ਗਏ ਪਰ ਬਾਅਦ ਚ ਥੋੜੀ ਦੂਰੀ ਤੇ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਦੋਹਾਂ ਸ਼ੱਕੀਆਂ ਦੇ ਖਿਲਾਫ਼ ਕੁੱਲ 15 ਦੋਸ਼ ਲਗਾਏ ਹਨ ਜਿਨ੍ਹਾਂ ਦੇ ਨਾਮ ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਸ਼ਰਤਾਂ ਦੇ ਤਹਿਤ ਜਾਰੀ ਨਹੀਂ ਕੀਤੇ ਜਾ ਸਕਦੇ। ਪਹਿਲਾ ਸ਼ੱਕੀ ਓਸ਼ਾਵਾ ਦਾ ਰਹਿਣ ਵਾਲਾ 13 ਸਾਲਾ ਲੜਕਾ 10 ਅਪਰਾਧਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿਚ ਗੰਭੀਰ ਹਮਲਾ, ਡਕੈਤੀ, ਹਥਿਆਰ ਰੱਖਣਾ ਅਤੇ ਸਜ਼ਾ ਦੀ ਪਾਲਣ ਕਰਨ ਵਿਚ ਅਸਫਲ ਰਹਿਣ ਦੇ 3 ਦੋਸ਼ ਸ਼ਾਮਲ ਹਨ। ਇਸ ਦੌਰਾਨ ਦੂਜੇ ਸ਼ੱਕੀ ਓਸ਼ਾਵਾ ਦੇ ਹੀ ਰਹਿਣ ਵਾਲੇ 12 ਸਾਲਾ ਲੜਕੇ ਤੇ ਡਕੈਤੀ ਹਥਿਆਰ ਰੱਖਣ, ਰਿਹਾਈ ਦੇ ਆਦੇਸ਼ ਦੀ ਪਾਲਣ ਨਾ ਕਰਨ ਅਤੇ ਸਜ਼ਾ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦੇ 2 ਦੋਸ਼ ਲਗਾਏ ਗਏ ਹਨ। ਉਧਰ ਟੋਰਾਂਟੋ ਦੇ ਓਨਟਾਰੀਓ ਕਾਲਜ ਆਫ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦੀ ਇਕ ਯਹੂਦੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸਦੇ ਸਕੂਲ ਦੀਆਂ ਕੰਧਾਂ ਤੇ ਮੌਤ ਦੀਆਂ ਧਮਕੀਆਂ ਸਮੇਤ ਯਹੂਦੀ ਵਿਰੋਧੀ ਸੰਦੇਸ਼ ਲਿਖੇ ਜਾਣ ਤੋਂ ਬਾਅਦ ਉਹ ਕਲਾਸ ਵਿਚ ਜਾਣ ਤੋਂ ਡਰ ਮਹਿਸੂਸ ਕਰ ਰਹੀ ਹੈ। ਸਮੰਥਾ ਨੇ ਦੱਸਿਆ ਕਿ ਉਹਨੇ ਆਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਇਨ੍ਹਾਂ ਉਦਾਸ ਮਹਿਸੂਸ ਨਹੀਂ ਕੀਤਾ। ਸਮੰਥਾ ਯੂਨੀਵਰਸਿਟੀ ਦੇ ਯਹੂਦੀ ਕਲੱਬ ਦੀ ਸਾਬਕਾ ਪ੍ਰਧਾਨ ਹੈ। ਉਸਨੇ ਕਿਹਾ ਕਿ ਨਫ਼ਰਤੀ ਸੰਦੇਸ਼ ਸਕੂਲ ਦੇ ਨੋਟਿਸ ਬੋਰਡ ਉਪਰ ਲਿਖੇ ਹੋਏ ਹਨ ਅਤੇ ਇਸ ਖਾਲੀ ਕੰਧ ਵਾਲੀ ਥਾਂ ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਵਾਲੀ ਸਟੂਡੈਂਟ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਜਦੋਂ ਉਸਨੇ ਪਹਿਲੀ ਵਾਰ ਇਹ ਕੁਝ ਲਿਖਿਆ ਹੋਇਆ ਪੜਿਆ ਤਾਂ ਉਸਨੇ ਸ਼ਾਂਤੀ ਦਾ ਸੁਨੇਹਾ ਲਿਖ ਕੇ ਨਫ਼ਰਤ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਵੀ ਐਫਯੂ ਜਿਓਨਿਸਟ ਵਰਗੇ ਗੰਦੇ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ। ਹਿਲੇਲ ਓਨਟਾਰੀਓ ਸੰਗਠਨ ਦਾ ਉਦੇਸ਼ ਸੂਬੇ ਵਿਚ ਯਹੂਦੀ ਵਿਦਿਆਰਥੀ ਜੀਵਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸੰਗਠਨ ਨੇ ਇਕ ਬਿਆਨ ਵਿਚ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਆਪਣੇ ਅਦਾਰੇ ਵਿਚ ਯਹੂਦੀ ਵਿਰੋਧੀ ਵਾਦ ਦਾ ਮੁਕਾਬਲਾ ਕਰਨ ਲਈ ਹੋਰ ਕਦਮ ਚੁੱਕਣ ਵਾਸਤੇ ਵੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਜਿਸ ਭਿਆਨਕ ਤਰੀਕੇ ਨਾਲ ਸਮੰਥਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਬਦਕਿਸਮਤੀ ਨਾਲ ਇਹ ਇਕ ਚਿੰਤਾਜਨਕ ਅਤੇ ਅਸਵੀਕਾਰਯੋਗ ਰੁਝਾਨ ਹੈ। ਉਨ੍ਹਾਂ ਨੇ ਦੇਖਿਆ ਕਿ ਯਹੂਦੀ ਵਿਦਿਆਰਥੀ ਨੂੰ ਸਿਰਫ ਯਹੂਦੀ ਹੋਣ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਆਪਣੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਕਿਹਾ ਕਿ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵਿਤਕਰਾ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਨੇ ਅੱਗੇ ਕਿ ਯੂਨੀਵਰਸਿਟੀ ਦੇ ਟੋਰਾਂਟੋ ਪੁਲਿਸ ਦੀ ਜਾਂਚ ਵਿਚ ਸਹਿਯੋਗ ਕੀਤਾ ਅਤੇ ਜਿਵੇਂ ਇਸ ਮਾਮਲੇ ਦਾ ਪਤਾ ਲੱਗਿਆ ਤੁਰੰਤ ਕਾਰਵਾਈ ਕਰਦੇ ਨਫ਼ਰਤੀ ਸੂਚਨਾ ਨੂੰ ਹਟਾ ਦਿੱਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਕਾਰਬਰੋ ਚ ਔਰਤ ਦੇ ਚਿਹਰੇ ਤੇ ਪੈਲੇਟ ਗਨ ਨਾਲ ਕਈ ਵਾਰ ਗੋਲੀ ਮਾਰਨ ਵਾਲੇ ਬੰਦੇ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਦੇ ਵੈਸਟਨ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਓਸ਼ਾਵਾ ਵਿਚ ਲੁੱਟ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਸ਼ੱਕੀ 12 ਅਤੇ 13 ਸਾਲਾਂ ਲੜਕਿਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਯੂਨੀਵਰਸਿਟੀ ਦੇ ਯਹੂਦੀ ਵਿਦਿਆਰਥੀਆਂ ਨੂੰ ਮੌਤ ਦੀਆਂ ਧਮਕੀਆਂ ਅਤੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਦਿਸ ਇਜ਼ ਰੇਡੀਓ 770 AM, ਦਿ ਵੌਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟ-ਚੈਟ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ज़िंदगी के सफर में गुजर जाते हैं जो मकान वो फिर नहीं आते, वो फिर नहीं आते। ज़िंदगी के सफर में गुजर जाते हैं जो मकान
preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL ਬਿਕਾਜ਼ ਵੀ ਕੇਅਰ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਸਿਟੀ ਆਫ ਬ੍ਰੈਂਟਨ ਤੁਹਾਨੂੰ ਪੜੋਸੀ ਗਰੁੱਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।